movies and series all in one box. Catch up TV, full HD streaming, VOD and regional channels. One-time payments, long-term peace of mind. Just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks free. Brand new ya old tires le sakde ho.
BF Quadridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600. 647-295-4600. HK Tire Center.
भाई सस्ता ला ला, इंज कर तू 6 दी बजाय 5 ले ला।
ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप, नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ओंटारियो विच 9 लोकेशंस विचों जिथे मर्जी आ जाओ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153, 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, बैंक वालों पैसे दी मंग, हुणे ही सानू कॉल करो, फिर तुहानू कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस, 416-502-3100। कर्जे तो परेशान, असी करांगे काम आसान। 416-502-3100।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਅਸੀਂ ਵੀ ਠੀਕ ਠਾਕ ਆ, ਮੈਨੂੰ ਤੁਹਾਡੀ ਆਵਾਜ਼ ਸੁਣ ਜਾਂਦੀ ਆ ਜੀ। ਤੇ ਅੱਜ ਦਾ ਖਾਸ ਪ੍ਰੋਗਰਾਮ ਆ, ਵਿਸ਼ੇਸ਼, ਤੇ ਇਹਦੇ ਸਾਡੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ। ਨਾਲ ਦੀ ਨਾਲ ਸਾਡੇ ਨਾਲ ਅੱਜ ਸਟੂਡੀਓ ਦੇ ਵਿਚ ਮੈਡਮ ਆਰਿਫਾ ਮੁਜ਼ੱਫਰ ਜੀ ਵੀ ਹੈਗੇ ਨੇ, ਤੇ ਜਿਹੜੇ ਮਹਿਮਾਨ ਆਏ ਹੋਏ ਨੇ ਡਾਕਟਰ ਆਸਮਾ ਕਾਦਰੀ ਜੀ, ਉਨ੍ਹਾਂ ਦੀ ਜਾਣ ਪਛਾਣ ਕਰਾਉਂਦੇ ਤੁਹਾਡੇ ਨਾਲ, ਤੇ ਨਾਲ ਸਰਦਾਰ ਗੁਰਚਰਨ ਸਿੰਘ ਬਰਾੜ ਵੀ ਸਾਡੇ ਨਾਲ ਸਟੂਡੀਓ ਚ ਹਾਜ਼ਰ ਨੇ। ਸਟੂਡੀਓ ਸਾਡਾ ਅੱਜ ਪੂਰਾ ਭਰਿਆ ਹੋਇਆ ਜੀ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ। ਪਹਿਲਾਂ ਸਾਡੇ ਜਿਹੜੇ ਮਹਿਮਾਨ ਨੇ ਡਾਕਟਰ ਆਸਮਾ ਕਾਦਰੀ ਜੀ, ਉਨ੍ਹਾਂ ਬਾਰੇ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰ ਲਾਂ। ਯੂਨੀਵਰਸਿਟੀ ਆਫ ਲਾਹੌਰ ਆ ਜਿਹੜੀ, ਇਹਦੇ ਵਿਚ ਪੰਜਾਬੀ ਦੇ ਪ੍ਰੋਫੈਸਰ ਨੇ, ਡਾਕਟਰ ਨੇ, ਤੇ ਸਾਡੇ ਇੱਥੇ BC ਚ ਵੀ ਵਿਜ਼ਿਟਿੰਗ ਪ੍ਰੋਫੈਸਰ ਨੇ। ਬਾਕੀ ਮੈਂ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਨਾਲੇ ਕਿ ਉਹ ਆਪਣੇ ਆਪ ਬਾਰੇ ਕੁਝ ਨਾ ਕੁਝ ਸਾਨੂੰ ਦੱਸਣ, ਆਪਣੀ ਇੰਟਰੋਡਕਸ਼ਨ ਆਪ ਦੇਣ। ਡਾਕਟਰ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਹੁਤ ਸ਼ੁਕਰੀਆ ਜੀ,
ਮੈਂ ਚਾਹੂੰਗਾ ਕਿ ਤੁਸੀਂ ਆਪਣੇ ਬਾਰੇ ਪਹਿਲਾਂ ਆਪ ਦੱਸੋ, ਸਾਥੋਂ ਕਈ ਵਾਰੀ ਦੱਸਣ ਚ ਫਰਕ ਰਹਿ ਜਾਂਦਾ ਥੋੜਾ ਬਹੁਤ।
ਇਹ ਵੀ ਠੀਕ ਹੈ।
ਹਾਂਜੀ,
ਦੇਖੋ ਆਪਣੇ ਬਾਰੇ ਜੋ ਕੁਝ ਬੰਦਾ ਦੱਸਦਾ ਏ,
ਹਾਂਜੀ,
ਤੁਹਾਨੂੰ ਲੱਗਦਾ ਉਹ ਸੱਚ ਹੁੰਦਾ?
ਬਿਲਕੁਲ ਸੱਚ ਹੁੰਦਾ ਜੀ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਹੁੰਦੇ ਨੇ ਜਿਹੜੇ ਬਿਲਕੁਲ ਹੀ ਸੱਚ ਨਹੀਂ ਦੱਸਦੇ ਆਪਣੇ ਆਪ ਬਾਰੇ, ਹੈ ਜੀ, ਉਹ ਲੋਕ ਸਮਝ ਲੈਂਦੇ ਨੇ ਉਹਨਾਂ ਬਾਰੇ ਸੱਚ ਕੀ ਹੈ। ਦੂਜੇ ਹੈ ਜਿਹੇ ਜੇ ਅੰਦਰੋਂ ਹੁੰਦੇ ਨੇ, ਉਹੋ ਜਿਹੇ ਬਾਹਰੋਂ ਹੁੰਦੇ ਨੇ, ਉਹਨਾਂ ਦੇ ਪਹਿਲੇ ਕੁਝ ਸ਼ਬਦਾਂ ਦੇ ਵਿੱਚ ਹੀ ਲੋਕ ਪਛਾਣ ਲੈਂਦੇ ਨੇ। ਤੇ ਪੰਜਾਬੀ ਬਾਰੇ, ਪੰਜਾਬੀ ਤਾਂ ਜੋ ਕੁਝ ਅੰਦਰੋਂ ਹੁੰਦੇ ਨੇ ਉਹੀ ਬਾਹਰੋਂ ਹੁੰਦੇ ਨੇ ਜੀ।
ਬਹੁਤ ਸ਼ੁਕਰੀਆ ਜੀ ਪਹਿਲੇ ਤੇ ਤੁਹਾਡਾ, ਆਰਫਾ ਜੀ ਦਾ, ਕਿ ਬਹੁਤ ਅਰਸੇ ਬਾਅਦ ਦੁਬਾਰਾ ਟੋਰੋਂਟੋ ਆਉਣਾ ਹੋਇਆ ਤੇ ਤੁਹਾਡੇ ਨਾਲ ਮੁਲਾਕਾਤ ਵੀ ਹੋ ਗਈ। ਆਪਣੇ ਬਾਰੇ ਇਹੀ ਜੀ ਕਿ ਪੜ੍ਹਨੀ ਆ ਤੇ ਫਿਰ ਪੜ੍ਹਾਉਣੀ ਆ,
ਹਾਂਜੀ,
ਸਿੰਪਲ ਜਿਹਾ ਜਿਹੜਾ ਇੱਕ ਇੰਟਰੋਡਕਸ਼ਨ ਹੈ ਵੇ। ਔਰ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਸੋਹਣਾ ਕੰਮ ਹੈ ਪੜ੍ਹਨਾ ਤੇ ਫਿਰ ਪੜ੍ਹਾਉਣਾ।
ਬਿਲਕੁਲ ਬਿਲਕੁਲ,
ਦੋਨਾਂ ਵਿੱਚ ਹੀ ਤੁਹਾਡੀ ਰੂਹ ਰਾਜ਼ੀ ਰਹਿੰਦੀ ਹੈ।
ਬਿਲਕੁਲ ਜੀ, ਗਿਆਨ ਦੀ ਚੀਜ਼ ਤਾਂ ਜਿਹੜੀ ਹੈਗੀ ਆ ਜੀ, ਜਦੋਂ ਕੋਈ ਵੀ ਲਾਈਟ ਵਾਂਗੂ ਆ ਜੀ, ਜਿਵੇਂ ਹਨੇਰਾ ਕਮਰਾ, ਲਾਈਟ ਦੀ ਇੱਕ ਕਿਰਨ ਵੀ ਆ ਜੇ ਤੇ ਅੰਦਰ ਰੋਸ਼ਨਾ ਆ ਜਾਂਦਾ। ਇਸ ਤਰ੍ਹਾਂ ਵਿਦਿਆ ਰਾਹੀਂ ਕੋਈ ਵੀ ਸ਼ਬਦ ਸਾਡੇ ਮਨ ਦੇ ਵਿੱਚ ਚਲਾ ਜਾਂਦਾ ਤੇ ਸਾਡੀ ਸ਼ਖਸੀਅਤ ਬਦਲ ਜਾਂਦੀ ਹੈ ਜੀ।
ਬਿਲਕੁਲ ਜੀ, ਬਿਲਕੁਲ। ਤੇ ਬਸ ਮੈਂ ਥੋੜਾ ਜਿਹਾ ਕਰੈਕਸ਼ਨ ਕਰਨੀ ਸੀ ਕਿ ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਹਾਂ, ਉੱਥੇ ਮੈਂ ਪ੍ਰੋਫੈਸਰ ਹਾਂ,
ਕਿਉਂਕਿ
ਲਾਹੌਰ ਯੂਨੀਵਰਸਿਟੀ ਵੀ ਹੈ ਲਾਹੌਰ ਵਿੱਚ।
ਲਾਹੌਰ
ਯੂਨੀਵਰਸਿਟੀ ਵੱਖਰੀ ਹੈ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ, ਤੇ ਪੰਜਾਬ ਯੂਨੀਵਰਸਿਟੀ,
ਪੰਜਾਬ ਯੂਨੀਵਰਸਿਟੀ ਲਾਹੌਰ ਸਾਡੇ ਐਕਚੁਅਲੀ ਪੰਜਾਬੀ ਯੂਨੀਵਰਸਿਟੀ ਹੈ ਜੀ, ਸਾਡੇ ਮੂੰਹ ਤੇ ਚੜਿਆ ਹੋਇਆ ਉਹ ਹੀ ਹੈ ਨਾ। ਧੰਨਵਾਦ, ਧੰਨਵਾਦ ਤੁਹਾਡਾ ਜੀ।
ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਮੈਂ ਪੰਜਾਬੀ ਦੀ ਪ੍ਰੋਫੈਸਰ।
ਵਾਹ ਜੀ, ਕੀ ਬਾਤ ਹੈ।
ਇਦਾਰਾ ਪੰਜਾਬੀ ਸੁਲੇਖ ਤੇ ਰਹਿਤਲ ਸਾਹਿਬ ਦੇ ਵਿੱਚ,
ਹਾਂਜੀ,
ਤੇ ਉੱਥੇ ਮੈਂ ਪੰਜਾਬੀ ਪੜ੍ਹਾਉਂਦੀ ਹਾਂ
ਤੁਹਾਡਾ ਪੰਜਾਬੀ ਦੇ ਵਿੱਚ ਜਦੋਂ ਇੱਕ ਤਾਂ ਹੁੰਦਾ ਨਾ ਲਿਖਤੀ ਰੂਪ ਚ ਜਿਹੜੀ ਸਾਡੇ ਕੋਲ ਪੋਇਟਰੀ ਆ ਗਈ ਆ ਕਵਿਤਾਵਾਂ ਆ ਗਈਆਂ ਹਨਾ ਉਹਦੇ ਚ ਤੁਹਾਡੀ ਮੁਹਾਰਤ ਹੈਗੀ ਆ ਇੱਕ ਜੋ ਵਾਰਤਿਕ ਲਿਖੀ ਜਾਂਦੀ ਆ ਉਹਦੇ ਵਿੱਚ ਬਾਕੀ ਜਿਹੜੀ ਪੀੜੀ ਦਰ ਪੀੜੀ ਜਿਹੜੀ ਲੋਕ ਧਾਰਾ ਹੁੰਦੀ ਆ ਆਪਾਂ ਨੂੰ ਐਨਸੈਸਟਰਸ ਚੋਂ ਆਪਣੇ ਪਹਿਲੇ ਜਿਹੜੇ ਪਹਿਲੀਆਂ ਪੀੜੀਆਂ ਉਹਨਾਂ ਤੋਂ ਕੁਛ ਵਿਸ਼ਵਾਸ ਹੋਏ ਜ਼ਿੰਦਗੀ ਜਿਉਣ ਦਾ ਤਰੀਕਾ ਹੋਇਆ ਲਾਈਫ ਸਟਾਈਲ ਕਹਿ ਲਈਏ ਜੀਵਨ ਜਾਚ ਉਹ ਜਿਹੜੀ ਸਿੱਖਦੇ ਆ ਉਹਦੇ ਬਾਰੇ ਵੀ ਤੁਹਾਨੂੰ ਡੂੰਘੀ ਜਾਣਕਾਰੀ ਆ
ਹਾਂਜੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਬੈਠੀਏ ਕੁਛ ਨਾ ਕੁਛ ਸੁਣੀ ਦਾ ਹੈ ਔਰ ਜਿਹੜਾ ਸਿਆਣਿਆਂ ਕੋਲੋਂ ਬਹੁਤ ਪੁਰਾਣੇ ਜਿਹੜੇ ਜੀ ਅਜੇ ਸਾਡੇ ਕੋਲ ਵਿਰਲੇ ਵਿਰਲੇ ਬੱਚੇ ਨੇ ਉਹਨਾਂ ਕੋਲੋਂ ਜਿਹੜੀ ਕੋਈ ਇੱਕ ਨਿੱਕੀ ਜਿਹੀ ਵੀ ਗੱਲ ਸੁਣਨ ਨੂੰ ਲੱਭ ਜਾਂਦੀ ਹੈ ਨਾ ਤੇ ਉਹ ਲੱਗਦਾ ਕਿ ਪਤਾ ਨਹੀਂ ਕੋਈ ਖਜ਼ਾਨਾ ਲੱਭ ਗਿਆ
ਬਿਲਕੁਲ
ਜਿਸ ਤਰ੍ਹਾਂ ਸਾਡੀ ਦੋਸਤ ਨੇ ਲੰਡਨ ਵਿੱਚ ਸੁਰਿੰਦਰ ਰਾਣਾ ਜੀ ਤੇ ਉਹ ਜਦੋਂ ਬੈਠਦੇ ਨੇ ਨਾ ਜਦੋਂ ਕੋਈ ਗੱਲ ਹੁੰਦੀ ਹੈ ਤੇ ਉਹ ਕੋਈ ਨਾ ਕੋਈ ਕਹਾਣੀ ਸੁਣਾ ਦਿੰਦੇ ਨੇ ਹੁਣ ਛੋਟੀ ਜਿੰਨੀ ਕਹਾਣੀ ਹੁੰਦੀ ਹੈ ਜਿਹੜੀ ਉਹਨਾਂ ਨੇ ਆਪਣੇ ਬੀਜੀ ਤੋਂ ਸੁਣੀ ਹੈ ਉਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਮੈਂ ਆਡੀਓ ਕਰਕੇ ਫੇਸਬੁੱਕ ਯੂਟਿਊਬ ਦੇ ਉੱਤੇ ਵੀ ਪਾਈਆਂ ਨੇ ਪਰ ਉਹ ਇੰਨਾ ਖਿਲਾਰਵਾਂ ਕੰਮ ਹੈ ਔਰ ਉਹਨਾਂ ਨੇ ਇੰਨਾ ਵਿਚਾਰਨ ਦੀ ਲੋੜ ਹੈ ਜਿਸ ਤਰ੍ਹਾਂ ਇੱਕ ਛੋਟੀ ਜਿੰਨੀ ਕਹਾਣੀ ਜੇ ਤੁਸੀਂ ਕਹੋ ਤੇ ਮੈਂ ਸੁਣਾ ਦਿਆਂ ਕਿਉਂਕਿ ਸਾਡੀ ਜਿਹੜੀ ਫੋਕ ਰੀਤ ਹੈ ਉਹ ਸਾਡੀ ਨਵੀਂ ਪੀੜੀ ਤੱਕ ਔਰ ਅੱਜ ਦੇ ਵੇਲੇ ਵਿੱਚ ਵੀ ਉਹਦੇ ਬਾਰੇ ਗੱਲ ਹੋਣੀ ਜ਼ਰੂਰੀ ਹੈ ਜਿਹੜਾ ਕੰਮ ਅਸੀਂ ਮਿਹਨਤ ਨਾਲ ਕਰਨੇ ਆ ਨਾ ਉਹਦੀ ਸਾਨੂੰ ਕਦਰ ਹੁੰਦੀ ਹੈ ਤੇ ਜਿਹੜਾ ਸਾਨੂੰ ਮੁਫ਼ਤ ਵਿੱਚ ਲੱਭ ਜਾਂਦਾ ਫ੍ਰੀ ਵਿੱਚ ਲੱਭ ਜਾਂਦਾ ਜਿਹਦਾ ਅਸੀਂ ਮੁੱਲ ਨਹੀਂ ਪਾਇਆ ਹੁੰਦਾ ਉਹਦਾ ਸਾਨੂੰ ਪਤਾ ਨਹੀਂ ਲੱਗਦਾ ਸੋ ਇੱਕ ਪਰਿਵਾਰ ਦੇ ਵਿੱਚ ਦੋ ਪੁੱਤਰ ਸਨ ਇੱਕ ਜਿਹੜਾ ਉਹ ਕੰਮ ਕਰਦਾ ਸੀ ਦੂਜਾ ਕੰਮ ਨਹੀਂ ਕਰਦਾ ਸੀ ਬਾਪ ਨੇ ਕੋਸ਼ਿਸ਼ ਕੀਤੀ ਕਿਉਂਕਿ ਮਾਪੇ ਹਮੇਸ਼ਾ ਚਾਹੁੰਦੇ ਨੇ ਕਿ ਬੱਚੇ ਨੇ ਜਿਹੜੇ ਉਹ ਆਪਣੇ ਪੈਰਾਂ ਤੇ ਖਲੋ ਜਾਣ ਪਰ ਉਹ ਬਾਜ ਨਹੀਂ ਆਉਂਦਾ ਸੀ ਖੇਡਦਾ ਸੀ ਸੋ ਅਲਟੀਮੇਟ ਪਿਓ ਨੇ ਕਿਹਾ ਕਿ ਹੁਣ ਅੱਜ ਤੋਂ ਠੀਕ ਇੱਕ ਹਫ਼ਤੇ ਬਾਅਦ ਤੂੰ ਅੱਠ ਆਨੇ ਕਮਾ ਕੇ ਲਿਆਉਣੇ ਨੇ ਪੁਰਾਣਾ ਵੇਲਾ ਸੀ ਉਦੋਂ ਅੱਠ ਆਨੇ ਦੀ ਬਹੁਤ ਵੈਲਿਊ ਸੀ ਮੁੰਡੇ ਨੂੰ ਕੰਮ ਦੀ ਆਦਤ ਨਹੀਂ ਸੀ ਇੰਜੇ ਹੀ ਫਿਰ ਵੇਲਾ ਲੰਘਦਾ ਗਿਆ ਹਫ਼ਤਾ ਪੂਰਾ ਹੋ ਗਿਆ ਤੇ ਮਾਂ ਕੋਲ ਆ ਕੇ ਬਹਿ ਗਿਆ ਕਿ ਮਾਂ ਹੁਣ ਤੇ ਪਿਓ ਨੂੰ ਅੱਠ ਆਨੇ ਦੇਣੇ ਨੇ ਮਾਂ ਨੇ ਥੋੜੇ ਥੋੜੇ ਜੋੜ ਕੇ ਸਾਂਭ ਕੇ ਰੱਖੇ ਹੁੰਦੇ ਨੇ ਮਾਵਾਂ ਨੇ ਸੋ ਉਹਨੇ ਕੱਢ ਕੇ ਅੱਠ ਆਨੇ ਪੁੱਤਰ ਨੂੰ ਦਿੱਤੇ ਪੁੱਤਰ ਨੇ ਜਾ ਕੇ ਪਿਓ ਨੂੰ ਫੜਾਏ ਪਿਓ ਵਿਹੜੇ ਚ ਬੈਠਾ ਸੀ ਤੇ ਘਰਾਂ ਵਿਚ ਪਹਿਲੇ ਖੂਹ ਹੁੰਦੇ ਸਨ ਇਹ ਨਲਕਿਆਂ ਤੋਂ ਵੀ ਪਹਿਲੇ ਦਾ ਵੇਲਾ ਹੈ ਤੇ ਜਿਸ ਲਈ ਉਹਨੇ ਪਿਓ ਨੂੰ ਦਿੱਤੇ ਪਿਓ ਨੇ ਕਿਹਾ ਉਹ ਸਾਹਮਣੇ ਖੂਹ ਵੀ ਉਹਦੇ ਚ ਸੁੱਟ ਦੇ ਮੁੰਡਾ ਗਿਆ ਉਹਨੇ ਜਾ ਕੇ ਖੂਹ ਸੁੱਟ ਦਿੱਤੇ ਮਾਂ ਕੋਲੋਂ ਲਏ ਸੀ ਉਹਨੇ ਕਿਹੜਾ ਆਪ ਕਮਾਏ ਸੀ ਦੂਸਰੇ ਦਿਨ ਫੇਰ ਮਾਂ ਕੋਲੋਂ ਲਏ ਤੀਜੇ ਦਿਨ ਵੀ ਲਏ ਚੌਥੇ ਦਿਨ ਅਖੀਰ ਮਾਂ ਕੋਲ ਵੀ ਮੁੱਕਣੇ ਹੀ ਸਨ ਕਿੰਨੇ ਕੀ ਪੈਸੇ ਹੁੰਦੇ ਸੀ ਸੋ ਮਾਂ ਕੋਲ ਵੀ ਪੈਸੇ ਮੁੱਕ ਗਏ ਹੁਣ ਮਾਂ ਕੋਲ ਆਇਆ ਮਾਂ ਨੇ ਕਿਹਾ ਪੁੱਤਰ ਹੁਣ ਤੇ ਕੰਮ ਕਰਨਾ ਹੀ ਪੈਣਾ ਸੋ ਉਹਨੇ ਕੰਮ ਕੀਤਾ ਕੰਮ ਕਰਕੇ ਉਹਨੇ ਅੱਠ ਆਨੇ ਕਮਾਏ ਕਮਾ ਕੇ ਸ਼ਾਮੀ ਪਿਓ ਕੋਲ ਆਇਆ ਪਿਓ ਨੂੰ ਫੜਾਏ ਪਿਓ ਨੇ ਕਿਹਾ ਸਾਹਮਣੇ ਖੂਹ ਚ ਸੁੱਟ ਦੇ ਕਹਿੰਦੇ ਕਿਉਂ ਤੇਰਾ ਜ਼ੋਰ ਲੱਗਿਆ ਕਿੰਨੀ ਛੋਟੀ ਸਿੰਪਲ ਜੀ ਗੱਲ ਹੈ ਪਰ ਆਪਣੀ ਮਿਹਨਤ ਨਹੀਂ ਉਹਨੇ ਖੂਹ ਚ ਸੁੱਟੀ ਜੋ ਮੁਫ਼ਤ ਲੱਭਦਾ ਰਿਹਾ ਉਹ ਖੂਹ ਚ ਸੁੱਟਿਆ ਹੁਣ ਗੱਲ ਸਿਰਫ ਪੈਸੇ ਦੀ ਨਹੀਂ ਹੈ ਸਾਡਾ ਪੂਰਾ ਜੀਵਨ ਅਸੀਂ ਖੂਹ ਚ ਸੁੱਟਨੇ ਆ ਸਾਨੂੰ ਇਹ ਸਾਹ ਜਿਹੜੇ ਮਿਲੇ ਹੋਏ ਨੇ ਮੁਫ਼ਤ ਦੇ ਇਹ ਰੁੱਖਾਂ ਦੀਆਂ ਲਾਈਆਂ ਹੋਈਆਂ ਨੇ ਫੈਕਟਰੀਆਂ ਰੱਬ ਨੇ ਉਹ ਆਕਸੀਜਨ ਦੇਈ ਜਾ ਰਹੀਆਂ ਨੇ ਅਸੀਂ ਮੁਫ਼ਤ ਵਰਤੀ ਜਾ ਰਹੇ ਵਰਤ ਕੇ ਕਿਹੜੇ ਲੇਖੇ ਪਿਲਾਨੇ ਆ ਸਾਡੀਆਂ ਅੱਖਾਂ ਨੇ ਇਹਨਾਂ ਚ ਚਾਨਣ ਏ ਨੂਰ ਏ ਰੋਸ਼ਨੀ ਏ ਵੇਖ ਸਕਨੇ ਪਰ ਅਸੀਂ ਇਹਨੂੰ ਕਿੱਥੇ ਪੇ ਵੰਜਾਉਂਦੇ ਆ ਮਸ਼ੀਨਾਂ ਦੇ ਉੱਤੇ ਕੋਈ ਇੱਕ ਜਿਉਂਦਾ ਜੀ ਦੂਜੇ ਜਿਉਂਦੇ ਜੀ ਨੂੰ ਨਹੀਂ ਵੇਖਦਾ ਵੇਖ ਲਵੇ ਤੇ ਖੁਸ਼ ਨਹੀਂ ਹੁੰਦਾ ਤੇ ਅਸੀਂ ਕੀ ਪੇ ਕਰਨੇ ਆ ਸੋ ਸਾਨੂੰ ਸੋਚਣ ਦੀ ਲੋੜ ਹੈ ਪਹਿਲੇ ਕੋਈ ਵੱਡੀਆਂ ਡਿਗਰੀਆਂ ਨਹੀਂ ਸਨ ਪਰ ਪਰਿਵਾਰ ਦੇ ਵਿੱਚ ਹਰ ਫੈਮਿਲੀ ਦੇ ਵਿੱਚ ਕੋਈ ਇੱਕ ਦੋ ਵੱਡੇ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਕੰਮ ਹੁੰਦਾ ਸੀ ਬਾਲਾਂ ਦੇ ਨਾਲ ਬਹਿਣਾ ਔਰ ਉਹਨਾਂ ਨਾਲ ਗੱਲਾਂ ਕਰਨੀਆਂ ਗੱਲਾਂ ਛੋਟੀਆਂ ਛੋਟੀਆਂ ਸਾਦੀਆਂ ਹੀ ਹੁੰਦੀਆਂ ਸੀ ਜਿਸ ਤਰ੍ਹਾਂ ਮੇਰੇ ਨਾਨੀ ਜੀ ਉਹ ਹਮੇਸ਼ਾ ਮੈਨੂੰ ਕਹਿੰਦੇ ਸੀ ਕਿ ਤੈਨੂੰ ਪਤਾ ਹੈ ਮੈਂ ਕਦੀ ਹੱਥ ਇੰਜ ਨਹੀਂ ਕੀਤਾ ਬਸ ਇਹ ਇੰਨੀ ਹੀ ਗੱਲ ਉਹ ਛੋਟੀਆਂ ਹੁੰਦੀਆਂ ਦੀ ਸੁਣੀ ਹੋਈ ਦਿਮਾਗ ਦੇ ਵਿੱਚ ਬਹਿ ਗਈ ਹੁਣ ਆ ਕੇ ਸਮਝ ਆਉਂਦੀ ਹੈ ਕਿ ਜਿਹੜਾ ਉਹ ਕਹਿੰਦੇ ਸੀ ਕਿ ਮੈਂ ਹੱਥ ਕਦੀ ਇੰਜ ਨਹੀਂ ਕੀਤਾ ਓਹਦਾ ਮਤਲਬ ਸੀ ਕਿ ਮੈਂ ਮਿਹਨਤ ਕੀਤੀ ਹੈ, ਮੈਂ ਕਿਹਾ ਮੈਂ ਬੱਚੇ ਪੜ੍ਹਾਏ ਨੇ, ਮੈਂ ਮੱਝ ਰੱਖੀ ਹੈ, ਘਿਓ ਬਣਾ ਕੇ ਵੇਚੀ ਹੈ, ਪਰ ਮੈਂ ਹੱਥ ਇੰਜ ਨਹੀਂ ਕੀਤਾ। ਸੋ ਸਾਨੂੰ ਲੋੜ ਹੈ ਇਸ ਵੇਲੇ, ਜਿੰਨੀਆਂ ਅਸੀਂ ਦੇਖ ਰਹੇ ਹਾਂ ਨਾ ਆਲੇ ਦੁਆਲੇ ਸਾਡੇ ਲੜਾਈਆਂ, ਫਸਾਦ, ਮਾਰਾਮਾਰੀ, ਵਡਿਆਈ, ਮੈਂ, ਕਿਉਂਕਿ ਸਾਡਾ ਆਪਸ ਦਾ ਰਿਸ਼ਤਾ ਮੁੱਕ ਗਿਆ, ਸਾਡੇ ਕੋਲ ਬੱਚੇ ਆ ਕੁਛ ਨਹੀਂ ਹੋ। ਸਾਨੂੰ ਜੁੜ ਕੇ, ਰਲ ਕੇ, ਮਿਲ ਕੇ, ਬੈਠ ਕੇ ਫੇਰ ਤੋਂ ਇਕੱਠਿਆਂ ਹੋਣ ਦੀ ਲੋੜ ਹੈ, ਤਾਂ ਕਿ ਅਸੀਂ ਇਸ ਜੀਵਨ ਦਾ ਮੁੱਲ ਪਾ ਸਕੀਏ।
ਬਿਲਕੁਲ ਜੀ, ਜਿਹੜੀਆਂ ਬਹੁਤ ਬਰੀਕ ਤੇ ਅਦਿੱਖ ਤੰਦਾਂ ਨੇ ਨਾ ਇਨਸਾਨ ਦੀਆਂ, ਇਨਸਾਨ ਨਾਲ ਪਿਆਰ ਮੁਹੱਬਤ ਦੀਆਂ, ਸਨੇਹ ਦੀਆਂ, ਹਮਦਰਦੀ ਦੀਆਂ, ਉਹ ਟੁੱਟ ਗਈਆਂ ਨੇ, ਉਹ ਮੈਂ ਸਮਝਦਾ ਜਾਣ ਬੁੱਝ ਕੇ ਤੋੜੀਆਂ ਗਈਆਂ ਨੇ ਜੀ, ਇੰਡੀਵਿਜੁਅਲਿਸਟਿਕ ਥਿੰਕਿੰਗ ਉਭਾਰੀ ਗਈ ਹੈ। ਸਾਡੀ ਜੀ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਚੱਲਦੀ ਰਹੂਗੀ ਤੇ ਸਾਡੇ ਨਾਲ ਮੈਡਮ ਆਰਫਾ ਮੁਜ਼ੱਫਰ ਜੀ ਵੀ ਹਾਜ਼ਰ ਨੇ, ਤੁਹਾਡਾ ਵੀ ਨਿੱਘਾ ਸਵਾਗਤ ਜੀ ਇਹਦੇ ਪ੍ਰੋਗਰਾਮ ਦੇ ਵਿੱਚ।
ਚਰਨਜੀਤ ਜੀ ਬਹੁਤ ਸ਼ੁਕਰੀਆ, ਮਗਰ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ, ਮੈਂ ਤੇ ਸਿਰਫ ਫੈਸਿਲੀਟੇਟ ਕਰਨ ਵਾਸਤੇ, ਆਈ ਐਮ ਜਸਟ ਡੂਇੰਗ ਮਾਈ ਜੋਬ ਫੋਰ ਦਾ ਕੀਬੋਰਡਿੰਗ ਆਈ ਐਮ ਸਿਟਿੰਗ। ਔਰ ਅਮੇਜ਼ਿੰਗ ਗੱਲ ਚ ਗੱਲਬਾਤ ਕੀਤੀ ਇੱਕ ਡਾਕਟਰ ਸਾਹਿਬ ਨੇ, ਜਿਹੜੀ ਗੱਲ ਕੀਤੀ ਹੈ, ਮੈਂ ਸਿਰਫ ਆਈ ਰਿਗਰੈਟ ਮਾਈ ਸੈਲਫ, ਰੀਜ਼ਨ ਬੀਂਗ ਮੈਂ ਅਸੀਂ ਪਾਕਿਸਤਾਨ ਤੋਂ ਜਿਹੜੇ ਹਾਂ, ਆਫਕੋਰਸ ਅਸੀਂ ਆਪਣੇ ਮਾਂ ਪਿਓ ਦੀ, ਵੱਡਿਆਂ ਦੀ ਰਿਸਪੈਕਟ ਕਰਨੇ ਹਾਂ, ਮਗਰ ਕੰਬਾਈਨ ਫੈਮਿਲੀ ਸਿਸਟਮ ਉਹ ਨਹੀਂ ਹੈਗਾ ਸਾਡੇ ਕੋਲ ਜਿਹੜਾ ਇੰਡੀਆ ਦੇ ਵਿੱਚ ਹੈ, ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੀ ਜਦੋਂ ਮੈਂ ਗੱਲ ਕਰਾਂ, ਜਿਹੜਾ ਕੰਬਾਈਨ ਫੈਮਿਲੀ ਸਿਸਟਮ ਉੱਥੇ ਹੈ। ਅੱਜ ਵੀ ਕੈਨੇਡਾ ਚ ਰਹਿੰਦਿਆਂ ਹੋਇਆਂ ਇੱਥੇ ਦੇ ਬੱਚੇ ਬੱਚੀਆਂ ਦੇ ਕੋਲ ਜਦੋਂ ਉਹਨਾਂ ਦੇ ਮਾਂ ਪਿਓ ਨਾਲ ਰਹਿੰਦੇ ਨੇ, ਔਰ ਤੁਸੀਂ ਬੜੀ ਪਿਆਰੀ ਗੱਲ ਕੀਤੀ ਕਿ ਨਾਨੀ ਦਾਦੀ ਜਦੋਂ ਕੋਲ ਹੁੰਦੇ ਨੇ ਤੇ ਉਹ ਠਹਿਰਾਓ, ਉਹ ਵੈਲਿਊਜ ਉਹਨਾਂ ਬੱਚਿਆਂ ਨੂੰ ਸਿਖਾ ਰਹੇ ਹੁੰਦੇ ਨੇ। ਅੱਜ ਦੇ ਬੱਚੇ ਨੂੰ ਜਦੋਂ ਅਸੀਂ ਫਟਾਫਟ ਇਲਜ਼ਾਮ ਦੇ ਦਿੰਦੇ ਹਾਂ, ਇਹ ਰਿਸਪੈਕਟ ਨਹੀਂ ਕਰਦੇ, ਬਿਕੋਜ਼ ਅਸੀਂ ਫਾਸਟ ਲਾਈਫ ਦੇ ਵਿੱਚ ਹਾਂ। ਔਰ ਮੈਂ ਤੁਹਾਡੀ ਪੂਰੀ ਗੱਲਬਾਤ ਦੇ ਵਿੱਚ ਮੈਂ ਸਿਰਫ ਆਪਣਾ ਕਲਚਰ ਦੇਖ ਰਹੀ ਹਾਂ, ਲੈਂਦੇ ਪੰਜਾਬ ਦਾ, ਕਿ ਅਸੀਂ ਉਹ ਜੁਦਾਈਆਂ ਦੇ ਵਿੱਚ ਔਰ ਵੱਖਰੇ ਵੱਖਰੇ ਰਹਿ ਕੇ ਅਸੀਂ ਫੀਲ ਕਰ ਰਹੇ ਹਾਂ ਕਿ ਸ਼ਾਇਦ ਅਸੀਂ ਬੜੀ ਤਰੱਕੀ ਕਰ ਲਈ, ਪਰ ਅਗਰ ਮਾਂ ਪਿਓ ਨਾਲ ਰਹਿਣ ਜਾਂ ਵੱਡੇ ਨਾਲ ਰਹਿਣ ਤੇ ਪਿਛਲੀਆਂ ਦੋ ਪੀੜੀਆਂ ਪੁਰਾਣੀ ਕਹਾਣੀਆਂ ਬੱਚਿਆਂ ਤੱਕ ਆਣਗੀਆਂ। ਬਾਕੀ ਮੈਂ ਸਿਰਫ ਸੁਣਨ ਵਾਲੀ ਹਾਂ। ਆਪ ਚਰਨਜੀਤ ਬਰਾੜ ਜੀ ਕਾ ਇਹ ਬੜਾ ਪਿਆਰਾ ਪ੍ਰੋਗਰਾਮ ਹੈ, ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਜੀ ਜਸਟ ਪਲੀਜ਼ ਕਹਿ,
ਮਿਹਰਬਾਨੀ ਜੀ, ਧੰਨਵਾਦ। ਦੋਸਤੋ ਸਾਡੇ ਨਾਲ ਗੁਰਚਰਨ ਬਰਾੜ ਜੀ ਵੀ ਹਾਜ਼ਰ ਨੇ ਜੀ, ਅੱਜ ਸਰਦਾਰ ਗੁਰਚਰਨ ਸਿੰਘ ਬਰਾੜ, ਤੇ ਆਉਂਦੇ ਸਮੇਂ ਦੇ ਵਿੱਚ ਪ੍ਰੋਫੈਸਰ ਆਸਮਾ ਕਾਦਰੀ ਜੀ ਇਹਨਾਂ ਨੇ ਆਪਣੀ ਇੱਕ ਪੁਸਤਕ ਆ ਜਿਹੜੀ ਇਹਨਾਂ ਦੀ ਰਿਲੀਜ਼ ਕਰਨੀ ਆ ਸਿੰਘ ਸਭਾ ਵੱਲੋਂ, ਤੇ ਬਰਾੜ ਸਾਹਿਬ ਤੁਹਾਡਾ ਵੀ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ।
ਚਰਨਜੀਤ ਜੀ ਤੁਹਾਡਾ ਤੇ ਮੈਡਮ ਆਰਫਾ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਲੋਕਾਂ ਦੇ ਰੂਬਰੂ ਕਰਦੇ ਹੋ, ਲੋਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਦੇ ਹੋ, ਧੰਨਵਾਦ ਤੁਹਾਡਾ।
ਮਿਹਰਬਾਨੀ ਜੀ, ਸਿੰਘ ਸਭਾ ਵਾਲੇ ਤਾਂ ਇਹ ਤਾਂ ਚਲੋ ਹੁਣ ਰੇਡੀਓ ਸ਼ੋਅ ਆ, ਵੈਸੇ ਤਾਂ ਸਿੰਘ ਸਭਾ ਵਾਲੇ ਜਦੋਂ ਕਿਤੇ ਰੌਲਾ ਪੈ ਜਾਂਦਾ ਆਪਣੇ ਵਿਚਾਰਾਂ ਤੇ ਅੜ ਕੇ ਖੜ ਕੇ ਫਿਰ ਉਹ ਜਿੱਥੇ ਕਿਤੇ ਰੌਲਾ ਪਏ ਤਾਂ ਦੱਸਦੇ ਨੇ ਵੀ ਅਸੀਂ ਕੀ ਚੀਜ਼ ਦਾ, ਤੁਸੀਂ ਆਰਾਮ ਨਾਲ ਹੀ ਚੁੱਪ ਕਰਕੇ ਦੋ ਸ਼ਬਦ ਬੋਲ ਕੇ ਹੀ।
ਨਹੀਂ ਜੀ, ਆਰਾਮ ਨਾਲ ਨਹੀਂ ਚੁੱਪ ਕੀਤਾ।
ਹਾਂਜੀ,
ਉਹ ਫਿਰ ਮੈਨੂੰ ਹੁਣ ਤੁਸੀਂ ਸਵਾਲ ਕੋਈ ਪਾਓਗੇ ਤੇ ਮੈਂ ਅੱਗੇ ਜਵਾਬ ਦਿਆਂਗਾ ਨਾ ਤੁਹਾਨੂੰ।
ਜੀ, ਮੈਂ ਸਿਰਫ ਇੰਟਰਪਟ ਕਰਕੇ ਇੰਨਾ ਕਹਿਣਾ ਚਾਹੁੰਦੀ ਹਾਂ, ਯੈਸ ਇਟ ਇਜ਼ ਅ ਰੇਡੀਓ ਪ੍ਰੋਗਰਾਮ ਐਟ ਦ ਮੂਮੈਂਟ, ਬਿਕੋਜ਼ ਬਰਾੜ ਸਾਹਿਬ, ਸੀਨੀਅਰ ਬਰਾੜ ਸਾਹਿਬ ਮੌਜੂਦ ਨੇ, ਚਰਨਜੀਤ ਬਰਾੜ ਮੌਜੂਦ ਨੇ, ਡਾਕਟਰ ਸਾਹਿਬ ਮੌਜੂਦ ਨੇ। ਅਗਰ ਤੁਸੀਂ eawaz.com ਦੇ ਉੱਤੇ ਆਓ ਤੇ ਇਹ ਪ੍ਰੋਗਰਾਮ ਤੁਸੀਂ ਟੈਲੀਵਿਜ਼ਨ ਤੇ ਵਾਚ ਕਰ ਸਕਦੇ ਹੋ ਡਾਕਟਰ ਸਾਹਿਬਾਂ ਨੂੰ। ਔਰ ਬਾਜ਼ ਔਕਾਤ ਜਦੋਂ ਤੁਸੀਂ ਕਿਸ ਚੀਜ਼ ਨੂੰ ਦੇਖ ਕੇ ਗੱਲ ਸੁਣਦੇ ਹੋ ਤੇ ਉਹਦਾ ਅਸਰ ਬਹੁਤਾ ਜ਼ਿਆਦਾ ਹੁੰਦਾ। ਸੋ ਐਟ ਦ ਮੂਮੈਂਟ ਐਂਡ ਇਹ ਪ੍ਰੋਗਰਾਮ ਜਿਹੜਾ ਯੂਟਿਊਬ ਤੇ ਵੀ ਹੋਏਗਾ, ਚਰਨਜੀਤ ਬਰਾੜ ਸਾਹਿਬ ਦੇ ਕੋਲ ਵੀ ਇਹਦੀ ਕਾਪੀ ਹੋਏਗੀ, ਯੂ ਕੈਨ ਵਾਚ ਦਿਸ ਪ੍ਰੋਗਰਾਮ ਲੇਟਰ ਆਨ। ਜੀ ਸਰ,
ਮਿਹਰਬਾਨੀ ਜੀ, ਧੰਨਵਾਦ। ਉਹ ਦੋਸਤੋ, ਮੈਂ ਗੱਲ ਇਸ ਕਰਕੇ ਕੀਤੀ ਹੈ ਕਿ ਗੁਰਚਰਨ ਸਿੰਘ ਬਰਾੜ ਨੇ ਜਿਹੜੇ ਜਾਂ ਜਿਹੜੀ ਸੰਸਥਾ ਦੇ ਨਾਲ ਸਬੰਧਤ ਨੇ, ਜਦੋਂ ਇਨ੍ਹਾਂ ਦੇ ਕੋਈ ਦਿਮਾਗ ਦੇ ਵਿਚ ਵਿਚਾਰ ਆ ਜੇ ਤੇ ਉਹਦੀ ਇਹ ਪੂਰੀ ਕੋਖ ਕਰਦੇ ਨੇ, ਤੇ ਭਾਵੇਂ ਜੀ ਇੱਕ ਤਾਂ ਹੁੰਦੀ ਨਾ ਬਹੁ ਗਿਣਤੀ, ਵੱਡੀ ਬਹੁ ਗਿਣਤੀ ਇਨ੍ਹਾਂ ਦੇ ਉਲਟ ਹੋ ਜੇ, ਜਿੰਨੀ ਦੇਰ ਸਾਈ ਦਲੀਲ ਨਾਲ ਇਨ੍ਹਾਂ ਨੂੰ ਸਹਿਮਤ ਨਹੀਂ ਕੀਤਾ ਜਾਂਦਾ, ਦਲੀਲ ਨੂੰ ਹੀ ਮੰਨਦੇ ਨੇ, ਬਹੁ ਗਿਣਤੀ ਨੂੰ ਨਹੀਂ ਮੰਨਦੇ ਤੁਸੀਂ।
ਬਿਲਕੁਲ, ਦਲੀਲ ਵੀ ਜਿਹੜੀ ਬਾਬੇ ਫਰੀਦ ਦੇ, ਬਾਬਾ ਕਬੀਰ ਦੇ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦੀ, ਉਹ ਦਲੀਲ, ਅਦਰਵਾਈਜ਼ ਹਰ ਇੱਕ ਦੀ ਆਪਣੀ ਆਪਣੀ ਦਲੀਲ ਆ, ਉਹ ਦਲੀਲ ਕੋਈ ਜਿੱਦ ਨਹੀਂ ਹੁੰਦੀ।
ਬਿਲਕੁਲ ਬਿਲਕੁਲ,
ਸਾਡੇ ਸਿਆਣੇ ਪੁਰਖਾਂ ਦੀ ਜਿਹੜੀ ਦਲੀਲ ਹੈ ਉਹਦੇ ਤੇ ਪੂਰੀ ਕਸਵੱਟੀ ਤੇ ਉਤਰਨੀ ਚਾਹੀਦੀ ਹੈ, ਤਾਂ ਠੀਕ ਹੈ।
ਬਿਲਕੁਲ ਜੀ, ਕਿਉਂਕਿ ਐਕਚੁਅਲੀ ਕੀ ਹੁੰਦਾ ਜੀ, ਜਿਹੜੀ ਕੋਈ ਸਮਝ ਹੁੰਦੀ ਹੈ, ਵਿਚਾਰਧਾਰਾ ਹੁੰਦੀ ਆ, ਉਹਨੂੰ ਲੋਕਾਂ ਚੋਂ ਤੋੜਨ ਦੇ ਲਈ ਨਾ ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ, ਹਨਾ। ਤੁਹਾਡਾ ਧੰਨਵਾਦ ਬਰਾੜ ਸਾਹਿਬ। ਤੁਸੀਂ ਉਹ ਹਰੇਕ ਗੱਲ ਜਿਹੜੀ ਕੋਈ ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ ਪੰਜਾਬੀ ਕਮਿਊਨਿਟੀ 'ਚ ਗੁਰੂ ਸਾਹਿਬਾਨ ਬਾਰੇ, ਗੁਰੂ ਸਾਹਿਬਾਨ ਦੇ ਜੀਵਨ ਫਲਸਫੇ ਬਾਰੇ, ਤੁਸੀਂ ਉਹਨੂੰ ਕਲੈਰੀਫਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ, ਮਿਹਰਬਾਨੀ।
ਸਿੱਖ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਰਾਜਾ ਸੀ। ਮੈਂ ਕਿਸੇ ਮੌਲਵੀ ਦੀ ਸਪੀਚ ਸੁਣ ਕੇ ਆ ਤਿੰਨ ਲੇਖ ਲਿਖੇ ਹੋਣੇ,
ਹਾਂਜੀ,
ਔਰ ਬੜੇ ਲੋਕਾਂ ਨੇ ਲਾਈਕ ਕੀਤੀ ਕਿ ਉਹ ਪੰਜਾਬੀਆਂ ਦਾ ਰਾਜਾ ਸੀ ਨਾ ਕਿ ਸਿੱਖਾਂ ਦਾ ਰਾਜਾ।
ਬਿਲਕੁਲ,
ਸੋ ਮੇਰੇ ਮਨ ਨੂੰ ਉਹ ਗੱਲ ਅਪੀਲ ਕਰ ਗਈ ਔਰ ਉਹਨੇ ਇਹੋ ਜਿਹੀਆਂ ਦਲੀਲਾਂ ਦਿੱਤੀਆਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਗੈਰ ਕਿਸੇ ਵਜ੍ਹਾ ਦੇ ਖੂਨ ਨਹੀਂ ਡੋਲਿਆ,
ਹਾਂਜੀ,
ਤੇ ਏਡਾ ਵੱਡਾ ਰਾਜ ਸਥਾਪਿਤ ਕਰਨਾ ਔਰ ਕੋਈ ਇਲਜ਼ਾਮ ਨਹੀਂ ਆਪਣੇ ਤੇ ਲਵਾਇਆ ਤੇ ਨਾ ਜੇਲ੍ਹ ਚ ਸੜ ਕੇ ਮਰਿਆ ਜਿੱਦਾਂ ਨੈਪੋਲੀਅਨ ਜਾਂ ਦੂਜੇ ਤੀਜੇ ਜਿਹੜੇ 10 ਕੁ ਰਾਜਾਂ ਦੇ ਨਾਂ ਲਏ ਉਹਨੇ। ਮੈਨੂੰ ਬੜੀ ਸਪੀਚ ਚੰਗੀ ਲੱਗੀ, ਫਿਰ ਮੈਂ ਰੋਕ ਰੋਕ ਕੇ ਉਹਨੂੰ ਟਾਈਪ ਕਰਕੇ ਫਿਰ ਲੋਕਾਂ ਦੇ ਰੂਬਰੂ ਕੀਤੀ ਹੈ ਜੀ।
ਮੇਰਾ ਖਿਆਲ ਸ਼ਾਇਦ ਤੁਸੀਂ ਕਿਸੇ ਲਿਖਤ ਜਾਂ ਕਿਸੇ ਹੋਰ ਨੇ ਵੀ ਲਿਖਿਆ ਵੀ ਸਿੱਖ ਤਾਂ ਉਦੋਂ 8-10% ਸੀ,
11%
ਤੇ ਮੁਸਲਿਮ ਵਸੋਂ ਸੀ, ਹਿੰਦੂ ਵਸੋਂ ਸੀ, ਮਤਲਬ ਉਹ ਕਿੰਨੇ ਉਸ ਵਕਤ ਦੀ ਗੱਲ ਆ। ਚਲੋ ਬਾਕੀ ਕੰਟਰੋਵਰਸ਼ੀਅਲ ਗੱਲਾਂ ਦਾ ਪਾਸੇ ਆ ਵੀ ਹਰਮਨ ਪਿਆਰ ਦੱਸ ਤੇ ਲੋਕਾਂ ਨੂੰ ਵੀ ਐਪਰੀਸ਼ੀਏਟ ਕਰਨਾ ਬਣਦਾ ਵੀ ਲੋਕ ਧਰਮ ਨਿਰਪੱਖ ਸੀ, ਆਪਣੇ ਆਪਣੇ ਧਰਮ ਨੂੰ ਨਿੱਜੀ ਮਸਲਾ ਸਮਝਦੇ ਸੀ ਤੇ ਰਾਜ ਮਸ਼ੀਨਰੀ ਅਲੱਗ ਚੀਜ਼ ਸੀ।
ਲੋਕ ਜੀ ਜੋ ਮਰਜ਼ੀ ਕਰਨ, ਜਿਹੜਾ ਆਪਣਾ ਬਲਦੇਵ ਸਿੰਘ ਸੜਕ ਨਾਮੇ ਵਾਲਾ ਹੈ ਉਹਨੂੰ ਕ੍ਰਿਸਚੀਅਨ ਲੋਕਾਂ ਨੇ $25,000 ਦੇ ਕੇ ਉਹਦੇ ਤੇ ਕਿਤਾਬ ਲਿਖਾਤੀ ਵੀ ਰਾਜਾ ਰਾਜ ਕੋਲ 7 ਮੁਸਲਮਾਨ ਔਰਤਾਂ ਨਾਲ ਵਿਆਹ ਕੀਤਾ ਹੋਇਆ ਸੀ। ਤਾਂ ਮੈਂ ਇੱਕੋ ਹੀ ਸਵਾਲ ਪਾਇਆ ਸੀ ਉਹਨੂੰ, ਮੈਂ ਕਿਹਾ ਵੀ ਮੌਲਵੀ ਉਹਨਾਂ ਚਿਰ ਨਿਕਾਹ ਨਹੀਂ ਪੜੇਗਾ ਰਣਜੀਤ ਸਿੰਘ ਦਾ ਜਿੰਨਾ ਚਿਰ ਰਣਜੀਤ ਸਿੰਘ ਆਪਣਾ ਧਰਮ ਤਬਦੀਲ ਨਹੀਂ ਕਰਦਾ ਤੇ ਮੈਨੂੰ ਇੱਕੋ ਦਾ ਮੁਸਲਮਾਨਾਂ ਵਾਲਾ ਨਾਂ ਦੱਸ ਦੇ। ਤੇ ਫਿਰ ਉਹ ਸੜਕ ਬਲਦੇਵ ਸਿੰਘ ਸੜਕਨਾਮੇ ਵਾਲਾ ਚੁੱਪ ਕਰ ਗਿਆ। ਮੈਂ ਕਿਹਾ ਤੈਨੂੰ $25,000 ਕੈਨੇਡਾ ਤੋਂ ਮਿਲਿਆ ਉਹਦੇ ਕਰਕੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਅੱਖ ਤੇ 20 ਮਿੱਟੀ ਮਰਤੀ ਹੈ, ਇਹ ਚੰਗੀ ਗੱਲ ਨਹੀਂ।
ਧੰਨਵਾਦ ਬਰਾੜ ਸਾਹਿਬ। ਦੋਸਤੋ, ਸਾਡੀ ਗੱਲਬਾਤ ਹੈ ਜਿਹੜੀ ਪ੍ਰੋਫੈਸਰ ਆਸਮਾ ਕਾਦਰੀ ਜੀ ਨਾਲ ਚੱਲਦੀ ਰਹੂਗੀ। ਡਾਕਟਰ ਸਾਹਿਬ, ਤੁਸੀਂ ਇਹ ਪੁਸਤਕ ਆ ਜਿਹੜੀ ਤੁਹਾਡੀ ਇਹ ਸਿੰਘ ਸਭਾ ਵਾਲੇ ਰਿਲੀਜ਼ ਕਰ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ, ਜ਼ਮੀਂ ਪੁੱਛੇ ਆਸਮਾਨ, ਇਹ ਬਾਬਾ ਫਰੀਦ ਜੀ ਦਾ ਸ਼ਲੋਕ ਆ, ਇਹਦਾ ਮਤਲਬ ਦੱਸੋ ਜੀ ਤੇ ਪੂਰਾ ਸ਼ਲੋਕ ਸਾਨੂੰ ਸਮਝਾਓ। ਇਹ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਇਹ ਕਿਵੇਂ ਆਉਂਦਾ, ਕਿਹੜੇ ਉਹ ਕਿਹੜੇ ਨਜ਼ਰੀਏ ਤੋਂ ਲਿਖਦੇ ਨੇ, ਕੀ ਕਹਿਣਾ ਚਾਹੁੰਦੇ ਨੇ ਉਹ?
ਗੱਲ ਹੋਈ ਹੈ ਜਿਹੜੀ ਅਸੀਂ ਥੋੜੀ ਦੇਰ ਪਹਿਲੇ ਸ਼ੁਰੂ ਕੀਤੀ ਹੈ ਕਿ ਅਸੀਂ ਹੁਣ ਵੰਡ ਪਾਉਂਦੇ ਹਾਂ ਆਪਾਂ, ਤਰੋੜਨੇ ਆਪਾਂ, ਅਸੀਂ ਹਰ ਚੀਜ਼ ਨੂੰ ਵੱਖਰਾ ਕਰਨੇ ਆਪਾਂ, ਜੋੜਨ ਦਾ, ਮਿਲਾਉਣ ਦਾ, ਇਕੱਠਾ ਕਰਨ ਦਾ ਵੱਲ ਸਾਨੂੰ ਭੁੱਲ ਗਿਆ ਹੈ। ਇਹੀ ਸਵਾਲ ਬਾਬਾ ਫਰੀਦ ਜੀ ਦੇ ਸ਼ਲੋਕ ਵਿੱਚ ਹੈ ਔਰ ਇਹਦਾ ਜੋ ਕਿਤਾਬ ਦਾ ਸਰਨਾਵਾ ਅਸੀਂ ਰੱਖਿਆ ਹੈ ਕਿ ਜ਼ਮੀਂ ਪੁੱਛੀ ਅਸਮਾਨ, ਧਰਤੀ ਅਸਮਾਨ ਨੂੰ ਪੁੱਛਦੀ ਹੈ,
ਹਾਂਜੀ,
ਖੇਵਟ ਕਿੰਨ ਗਏ,
ਹਾਂਜੀ,
ਮੇਰੇ ਟੋਟੇ ਕਿੰਨੇ ਕੀਤੇ ਨੇ। ਹੁਣ ਇਹ ਸਵਾਲ ਧਰਤੀ ਦਾ ਅਸਮਾਨ ਤੋਂ ਹੈ ਕਿਉਂਕਿ ਧਰਤੀ ਦੀ ਵੰਡ ਪਈ ਹੋਈ ਹੈ, ਅਸਮਾਨ ਅਜੇ ਉਵੇਂ ਨਹੀਂ ਵੰਡਿਆ ਗਿਆ ਜਿਵੇਂ ਧਰਤੀ ਵੰਡੀ ਗਈ ਹੈ, ਤੇ ਜੋ ਨਹੀਂ ਵੰਡਿਆ ਗਿਆ ਉਹਦੇ ਕੋਲੋਂ ਹੀ ਪੁੱਛਣਾ ਕਿ ਦੱਸ ਅਸੀਂ ਕਿਉਂ ਵੰਡੇ ਗਏ। ਫਿਰ ਧਰਤੀ ਹੈ ਜਿਹੜੀ ਉਹ ਨਾਰ ਵੀ ਹੈ ਤੇ ਅੰਬਰ ਹੈ ਜਿਹੜਾ ਉਹ ਨਰ ਵੀ ਹੈ, ਸੋ ਇਹ ਨਾਰ ਦਾ ਸਵਾਲ ਵੀ ਹੈ ਨਰ ਤੋਂ, ਮੇਰੇ ਟੋਟੇ ਕਾਹਦੇ ਲਈ ਕੀਤੇ ਨੇ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਸੋ ਹਸਤੀ ਹੈ ਜਿਹੜੀ ਉਹ ਪੂਰੇ ਜੀਵਨ ਚ ਆਪਣੀ ਜੋ ਕਰਨੀ ਹੈ ਉਹਦੇ ਉਲਾਮੇ ਲੈਂਦੀ ਹੈ ਔਰ ਕਬਰਾਂ ਦੇ ਵਿੱਚ ਜਾ ਪੈਂਦੀ ਹੈ। ਜੇ ਤੂੰ ਮਰਨ ਤੋਂ ਬਾਅਦ ਕਬਰ ਚ ਪੈਣਾ ਉਦੋਂ ਤੇ ਜੋ ਹੋਣਾ ਹੈ ਉਹ ਤੇ ਉਦੋਂ ਹੀ ਪਤਾ ਹੈ, ਪਰ ਅੱਜ ਹਰ ਜੀ ਆਪਣੀ ਹੋਂਦ ਵਿੱਚ ਇਕਲਾਪੇ ਦੀ ਕਬਰ ਵਿੱਚ ਹੈ। ਜਿਹੜਾ ਦੁੱਖ ਹੁਣ ਪਿਆ ਉਹ ਜਾਲਦਾ ਹੈ ਉਹਦਾ ਲੇਖਾ ਕਿਵੇਂ ਹੋਣਾ ਹੈ? ਬਲੱਡ ਪ੍ਰੈਸ਼ਰ, ਸ਼ੂਗਰ, ਡਿਪਰੈਸ਼ਨ, ਐਨਜ਼ਾਈਟੀ, ਹੌਸਪੀਟਲ ਨਹੀਂ ਰਹੇ ਹੁਣ, ਉਹ ਮੰਡੀਆਂ ਨੇ ਹਸਪਤਾਲਾਂ ਦੀਆਂ। ਪਹਿਲਾਂ ਅਸੀਂ ਬਿਮਾਰੀਆਂ ਵੰਡੀਆਂ ਨੇ, ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲ ਖੋਲ੍ਹੇ ਨੇ, ਫਿਰ ਹਸਪਤਾਲਾਂ 'ਚ ਵੇਚਣ ਲਈ ਅਸੀਂ ਦਵਾਈਆਂ ਬਣਾਈਆਂ ਨੇ। ਸੋ ਸਭ ਕੁਛ ਤੇ ਮਾਰਕੀਟ ਹੋ ਰਿਹਾ ਤੇ ਬਾਬਾ ਫਰੀਦ ਜੀ ਦਾ ਸ਼ਲੋਕ ਔਰ ਇਸ ਕਿਤਾਬ ਦੇ ਵਿੱਚ ਜਿਹੜੇ ਬਾਕੀ ਸ਼ਬਦਾਂ ਦੇ ਬਾਰੇ ਵਿਚਾਰ ਹੈ ਉਹਦਾ ਮੁੱਢ ਇੱਕੋ ਹੀ ਹੈ ਕਿ ਜੀਵਨ ਇੱਕੋ ਹੈ, ਪੰਜ ਤੱਥ ਤੋਂ ਬਣਿਆ, ਅੱਗ, ਹਵਾ, ਮਿੱਟੀ, ਪਾਣੀ ਤੇ ਆਕਾਸ਼ ਤੋਂ। ਇਹਦੀ ਵੰਡ ਕਿਉਂ ਪਈ ਔਰ ਇਹਦੀ ਵੰਡ ਦੇ ਸਿਰ ਦੇ ਉੱਤੇ ਹੀ ਸਾਰੀਆਂ ਵੰਡਾਂ ਪਈਆਂ ਨੇ। ਜੀਵਨ ਵੰਡਿਆ ਗਿਆ, ਮਨੁੱਖ ਵੰਡਿਆ ਗਿਆ, ਮਨੁੱਖ ਨੇ ਤੇ ਜੋੜਨਾ ਸੀ, ਇਨਸਾਨ ਨੇ ਤੇ ਜ਼ਿੰਦਗੀ ਨੂੰ ਇਕੱਠਾ ਕਰਨਾ ਸੀ। ਜਦੋਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਦੇਖ ਫਰੀਦਾ ਜੋਥੀਆ ਸ਼ੱਕਰ ਹੋਈ ਵਿਸ ਦੇਖ ਫਰੀਦਾ ਜੋਥੀਆ ਕਿ ਫਰੀਦਿਆ ਵੇਖ ਕੀ ਹੋ ਗਿਆ ਸ਼ੱਕਰ ਹੋਈ ਵਿਸ ਸ਼ੱਕਰ ਮਿੱਠਾ ਏ ਮਿੱਠਾ ਜ਼ਹਿਰ ਬਣ ਗਿਆ ਸਾਈ ਬਾਝੋਂ ਆਪਣੇ ਵੇਦਨ ਕਹੀਏ ਕਿਸ ਕੀ ਹੋਇਆ ਕੀ ਵਾਪਰੀਏ ਕਿ ਸ਼ੱਕਰ ਵਿਸ ਹੋ ਗਈ ਏ ਸ਼ੱਕਰ ਉਹ ਪ੍ਰੇਮ ਔਰ ਪਿਆਰ ਏ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਏ ਜਿਹੜਾ ਆਪ ਰੱਬ ਬਣ ਕੇ ਸਾਡੇ ਅੰਦਰ ਵੱਸਦਾ ਏ ਪਿਆ ਉਹ ਸ਼ੱਕਰ ਏ ਅਸਾਂ ਉਸ ਸ਼ੱਕਰ ਨੂੰ ਵਿਸ ਕਰ ਦਿੱਤਾ ਸ਼ੱਕਰ ਨੂੰ ਦੇਖੋ ਅਗਰ ਅਸੀਂ ਵਰਤਿਆ ਨਹੀਂ ਨਾ ਜਾਂ ਆਪ ਵਰਤੀਏ ਜਾਂ ਕਿਸੇ ਨੂੰ ਵਰਤਣ ਲਈ ਦੇ ਦਈਏ ਤੇ ਜੇ ਅਸੀਂ ਇਹ ਦੋਵੇਂ ਕੰਮ ਨਹੀਂ ਕੀਤੇ ਤੇ ਉਹਨੂੰ ਕਿਸੇ ਡੱਬੇ ਚ ਮਰਤਬਾਨ ਚ ਕਿਸੇ ਕੁੱਜੇ ਚ ਪਾ ਕੇ ਉਹਦਾ ਮੂੰਹ ਬੰਦ ਕਰ ਦਿੱਤਾ ਤੇ ਫੇਰ ਉਹਦਾ ਸਵਾਦ ਬਦਲ ਜਾਂਦਾ ਇਹ ਵੀ ਆਰਫਾ ਜੀ ਅਸੀਂ ਸੁਣਿਆ ਹੋਇਆ ਨਾ ਵੱਡਿਆਂ ਕੋਲੋਂ ਕਿ ਅਗਰ ਸ਼ੱਕਰ ਬੰਦ ਪਈ ਏ ਤੇ ਫੇਰ ਉਹ ਕਹਿੰਦੇ ਵਰਤੋਂ ਨਾ ਵੇਸਲੀ ਹੋ ਗਈ ਏ ਔਰ ਉਹਦਾ ਸਵਾਦ ਵੀ ਬਦਲ ਜਾਂਦਾ ਬੰਦੇ ਦੇ ਅੰਦਰ ਜਿਹੜਾ ਰੱਬ ਨੇ ਪ੍ਰੇਮ ਪਿਆਰ ਰੱਖਿਆ ਜਾਂ ਰੱਬ ਆਪ ਪ੍ਰੇਮ ਪਿਆਰ ਬਣ ਕੇ ਜੋ ਸਾਡੇ ਅੰਦਰ ਬਹਿ ਗਿਆ ਤੇ ਅਸੀਂ ਆਪਣੀਆਂ ਅੱਖਾਂ ਕੰਨ ਮੂੰਹ ਨੱਕ ਹੱਥ ਸਭ ਢੱਕਣ ਬੰਦ ਕਰ ਦਿੱਤਾ ਜਿੱਥੋਂ ਕੁਛ ਅੰਦਰ ਜਾਣਾ ਸੀ ਜਿੱਥੋਂ ਕੁਛ ਬਾਹਰ ਆਉਣਾ ਸੀ ਉਹ ਐਸਾ ਅਸੀਂ ਢੱਕਣ ਬੰਦ ਕੀਤਾ ਕਿ ਉਹ ਅੰਦਰ ਪ੍ਰੇਮ ਪਿਆਰ ਵਿਸ ਬਣ ਗਿਆ ਹੁਣ ਵਿਸ ਪਹਿਲੇ ਸਾਨੂੰ ਖਾਂਦੀ ਏ ਪਈ ਸਾਡੇ ਅੰਦਰ ਜੁੜਦੀ ਏ ਪਈ ਔਰ ਫਿਰ ਉਹੀ ਵਿਸ ਅਸੀਂ ਚੂੰਡੀ ਚੂੰਡੀ ਕਰਕੇ ਆਪਣੇ ਨਾਲ ਆਪਣੇ ਆਲ ਦੁਆਲੇ ਸਭ ਨੂੰ ਵੰਡਨੇ ਆ ਇਹੀ ਕਹਾਣੀ ਏ ਇਸ ਕਿਤਾਬ ਦੇ ਵਿੱਚ ਜਿੰਨੇ ਸ਼ਬਦ ਅਸੀਂ ਇਹਦੇ ਵਿੱਚ ਜਿਨ੍ਹਾਂ ਦੇ ਬਾਰੇ ਲੇਖ ਲਿਖੇ ਨੇ ਧਨ ਦੇ ਬਾਰੇ ਵੇ ਨਾਮ ਦੇ ਬਾਰੇ ਵੇ ਏਕਾ ਸੁਰਤ ਜੇਤੇ ਹੈ ਜੀ ਤੂੰ ਦਰਿਆਓ ਦਾਣਾ ਬੀਨਾ ਆਦ ਸੱਚ ਚੁਕਾਤ ਸੱਚ ਅਮਲ ਕਰ ਧਰਤੀ ਬੀਜ ਸਬਦੋ ਕਰ ਸਾਰੇ ਸ਼ਬਦਾਂ ਵਿੱਚ ਗੱਲ ਇੱਕੋ ਹੀ ਹੈ ਜੀਵਨ ਕੀ ਸੀ ਤੇ ਕੀ ਹੋ ਗਿਆ ਅਸੀਂ ਆਪਣੇ ਅਸਲ ਜੀਵਨ ਵੱਲ ਕਿਵੇਂ ਪਰਤਣਾ ਹੈ ਜਦੋਂ ਤੱਕ ਅਸੀਂ ਉਹਨੂੰ ਸਵਾਲ ਨਹੀਂ ਕਰਾਂਗੇ ਸਾਨੂੰ ਜਵਾਬ ਨਹੀਂ ਲੱਭੇਗਾ ਔਰ ਅਸੀਂ ਹੁਣ ਸਵਾਲ ਕਰਨਾ ਬੰਦ ਕਰ ਦਿੱਤਾ ਅਸੀਂ ਹਰ ਚੀਜ਼ ਨੂੰ ਜੋ ਜਿਵੇਂ ਹੈ ਉਵੇਂ ਮੰਨ ਲਿਆ ਅਜੇ ਦੋ ਦਿਨ ਪਹਿਲੇ ਦੀ ਗੱਲ ਹੈ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਤੇ ਕੁਛ ਵਿਚਾਰ ਕਰ ਰਹੇ ਸਾਂ ਤੇ ਨਾਲ ਕਿਆਰੀ ਵਿੱਚ ਗੁਲਾਬ ਖਿੜਿਆ ਹੋਇਆ ਇੰਨਾ ਗੁਲਾਬ ਹਰ ਰੰਗ ਦਾ ਪੀਲਾ ਜਾਮਨੀ ਲਾਲ ਗੁਲਾਬੀ ਚਿੱਟਾ ਔਰ ਖੇੜ ਇੰਨੀ ਕਮਾਲ ਦੀ ਹੈ ਨਾ ਕਿ ਅੱਖ ਹਟਦੀ ਨਹੀਂ ਉਹਦੇ ਤੋਂ ਉਹ ਗੁਲਾਬ ਤੇ ਨਜ਼ਰ ਪਈ ਤੇ ਨਾਲ ਹੀ ਥੱਲੇ ਧਰਤੀ ਤੇ ਨਜ਼ਰ ਪਈ ਧਰਤੀ ਤੇ ਪੱਤੀਆਂ ਖਿਲ ਰਹੀਆਂ ਹੋਈਆਂ ਨੇ ਇਹ ਕੀ ਹੋਇਆ ਉਹ ਗੁਲਾਬ ਜਿਹੜਾ ਖਿੜਿਆ ਪੂਰਾ ਖਿੜ ਹਟਿਆ ਤੇ ਉਹਨੇ ਪੱਤੀਆਂ ਹੇਠਾਂ ਝਾੜ ਦਿੱਤੀਆਂ ਨੇ ਹੁਣ ਉਹ ਮਿੱਟੀ ਨੂੰ ਤੇ ਪੱਤੀਆਂ ਨੂੰ ਅਸੀਂ ਵੇਖਣ ਲੱਗੇ ਤੇ ਲੱਗਾ ਕਿ ਮਿੱਟੀ ਬੋਲਦੀ ਏ ਪਈ ਮਿੱਟੀ ਕਹਿੰਦੀ ਏ ਕਿ ਵੇਖ ਮੈਂ ਜਿਹੜੀ ਸੱਤਿਆ ਇਸ ਫੁੱਲ ਨੂੰ ਦਿੱਤੀ ਸੀ ਨਾ ਇੱਕ ਨਿੱਕਾ ਜਿਹਾ ਬੀਂ ਸੀ ਨਿੱਕੇ ਜਿਹੇ ਬੀਂ ਨੇ ਮੇਰੇ ਅੰਦਰ ਹਨੇਰੇ ਚ ਰਹਿ ਕੇ ਆਪਣੇ ਅੰਦਰ ਦੇ ਰੱਬ ਨੂੰ ਪਛਾਣਿਆ ਪ੍ਰੇਮ ਵਿੱਚ ਇਕੱਠਾ ਹੋਇਆ ਤੇ ਫੁੱਟ ਪਿਆ ਫੁੱਟਿਆ ਤੇ ਰੁੱਖ ਬਣਿਆ ਬੂਟਾ ਬਣਿਆ ਫੁੱਲ ਖਿੜੇ ਨੇ ਤੇ ਹੁਣ ਜੋ ਤੂੰ ਪੱਤੇ ਵੀ ਵੇਖਣੀ ਹੈ ਤੈਨੂੰ ਸਮਝ ਆਉਂਦੀ ਹੈ ਪਈ ਕਿ ਕੀ ਹੈ ਮੈਂ ਕਿਹਾ ਨਹੀਂ ਸਮਝ ਨਹੀਂ ਆਉਂਦੀ ਮਿੱਟੀ ਦੱਸਦੀ ਹੈ ਕਿ ਜੋ ਸੱਤਿਆ ਮੈਂ ਫੁੱਲ ਨੂੰ ਦਿੱਤੀ ਫੁੱਲ ਨੇ ਉਹ ਸੱਤਿਆ ਮਾਣੀ ਹੰਡਾਈ ਵਰਤੀ ਆਪਣੀ ਖੁਸ਼ਬੋ ਵੀ ਵੰਡੀ ਆਪਣਾ ਰੰਗ ਵੀ ਵੰਡਿਆ ਔਰ ਜੀਵਨ ਖਿੜਿਆ ਉਹਦੇ ਬਾਅਦ ਇਹਨੇ ਉਹ ਖੁਸ਼ਬੋ ਤੇ ਉਹ ਰੰਗ ਮੈਨੂੰ ਦਾਨ ਕਰ ਦਿੱਤਾ ਮਿੱਟੀ ਸਾਨੂੰ ਕਿੰਨਾ ਕੁਛ ਵੀ ਦਿੰਦੀ ਹੈ ਅਸੀਂ ਮਿੱਟੀ ਨੂੰ ਕੀ ਦਿੰਦੇ ਹਾਂ ਸਿਵਾਏ ਗਾਰਬੇਜ ਦੇ ਔਰ ਪਲਾਸਟਿਕ ਦੇ ਦੱਸੋ ਅਸੀਂ ਵੀ ਤੇ ਮਿੱਟੀ ਤੋਂ ਬਣੇ ਹਾਂ ਸਾਡੀ ਮਿੱਟੀ ਦੇ ਅੰਦਰ ਵੀ ਤੇ ਉਹੀ ਸੱਤਿਆ ਹੈ ਨਾ ਜਿਹੜੀ ਇਸ ਮਿੱਟੀ ਦੇ ਅੰਦਰ ਹੈ ਇਸ ਇੱਕ ਰੰਗ ਦੀ ਮਿੱਟੀ ਦੇ ਵਿੱਚੋਂ ਕਿੰਨੇ ਰੰਗ ਪੇ ਨਿਕਲਦੇ ਨੇ ਤੇ ਅਸੀਂ ਅਸੀਂ ਯੂਨੀਫਾਰਮ ਪਾਣੇ ਸ਼ੁਰੂ ਕਰ ਦਿੱਤਾ ਔਰ ਯੂਨੀਫਾਰਮ ਕਾਹਦੇ ਵਖਰੇਵੇਂ ਦੇ ਜੋ ਮੇਰਾ ਹੀ ਉਹ ਕਿਸੇ ਦਾ ਨਾ ਹੋਵੇ ਧਰਤੀ ਤੇ ਇੱਕੋ ਰੰਗੀ ਏ ਇੱਕੋ ਨਿੱਕੀ ਜਿਹੀ ਕਿਆਰੀ ਦੇ ਵਿੱਚ ਇੱਕੋ ਮਿੱਟੀ ਚੋਂ ਉੱਗੇ ਸਾਰੇ ਫੁੱਲਾਂ ਦੇ ਰੰਗ ਵੱਖਰੇ ਨੇ ਉਸੇ ਟਾਹਣੀ ਦੇ ਉੱਤੇ ਖਿੜਿਆ ਫੁੱਲ ਵੀ ਏ ਉਸੇ ਟਾਹਣੀ ਤੇ ਮੁਰਝਾਇਆ ਵੀ ਏ ਉਸੇ ਤੇ ਬੰਦ ਡੋਡੀ ਵੀ ਏ ਲੜਾਈ ਕੋਈ ਨਹੀਂ ਹੈ ਅਸੀਂ ਕੀ ਪੇ ਕਰਨਾ ਹੈ ਸਾਡਾ ਤੇ ਇੱਕੋ ਸਵਾਲ ਹੈ ਸੋ ਇਹੀ ਸਵਾਲ ਬਾਬਾ ਫਰੀਦ ਜੀ ਦੇ ਸ਼ਲੋਕ ਦਾ ਔਰ ਇਹੀ ਸਾਰੀ ਵਿਚਾਰ ਇਸ ਕਿਤਾਬ ਦੇ ਵਿੱਚ
ਵਾਹ ਜੀ ਵਾਹ ਦੋਸਤੋ ਸਾਡੀ ਗੱਲਬਾਤ ਡਾਕਟਰ ਆਸਮਾ ਕਾਦਰੀ ਜੀ ਨਾਲ ਚਲਦੀ ਰਹਿਣੀ ਆ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਲਾ ਜੀ ਆਸਰਾ ਲਾਇਰਜ਼ ਵਾਲੇ ਨੰਬਰ ਉਹਨਾਂ ਦਾ ਹੈਗਾ ਜੀ 905-456-2020 ਤੁਹਾਨੂੰ ਕੋਈ ਤੁਸੀਂ ਕੋਈ ਕਰ ਲਿਆ ਪ੍ਰਾਪਰਟੀ ਖਰੀਦੀ ਵੇਚੀ ਹੈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲੈਣਾ 905-456-2020 ਇਹਨਾਂ ਦਾ ਨੰਬਰ ਹੈ ਜੀ 905-456-2020 ਤੇ ਇੱਕ ਸਾਡੇ ਸਪਾਂਸਰ ਨੇ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਉਹਨਾਂ ਦਾ ਨੰਬਰ 647-646-3000 ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਹੈ ਤੇ ਫਿਰ ਤੁਸੀਂ ਉਹਨਾਂ ਨਾਲ ਤਾਲਮੇਲ ਜ਼ਰੂਰ ਕਰ ਲੈਣਾ ਕੋਈ ਤੁਸੀਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪੁੱਛਦਾ ਲੀਗਲ ਤਰੀਕੇ ਨਾਲ ਉਹਨੇ ਇੱਥੇ ਕੈਨੇਡਾ ਦੇ ਵਿੱਚ ਆਉਣਾ ਤੇ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ ਜੀ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਤੇ 647-646-3000 ਗਰਮੀ ਦਾ ਮੌਕਾ ਜੀ ਤੇ ਜੇ ਏਸੀ ਖਰਾਬ ਹੋ ਜੇ ਤੁਹਾਡਾ ਤੇ ਫਿਰ ਤੁਸੀਂ ਹਰਪ੍ਰੀਤ ਮੰਡ ਜੀ ਨੂੰ ਕਾਲ ਕਰ ਲਿਓ 6472181000 ਇਹਨਾਂ ਦਾ ਨੰਬਰ 647-218-1000 ਕੋ ਫਰਨੈਸ ਦੀ ਪ੍ਰੋਬਲਮ ਆ ਜੇ ਏਸੀ ਦੀ ਪ੍ਰੋਬਲਮ ਆ ਜੇ ਵਾਟਰ ਹੀਟਰ ਦੀ ਕੋਈ ਪ੍ਰੋਬਲਮ ਆ ਜੇ 647-218-1000 ਤੇ ਇਹਨਾਂ ਨੂੰ ਕਾਲ ਕਰ ਲਿਓ ਅਸੀਂ ਕਮਰਸ਼ੀਅਲ ਥੋੜਾ ਜਿਹਾ ਪਿੱਛੇ ਹਾਂ ਜੀ ਸਾਨੂੰ ਰਿਕਾਰਡਡ ਕਮਰਸ਼ੀਅਲ ਲੈਣੇ ਪੈਣੇ ਆ ਤੇ ਫਿਰ ਆਪਾਂ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਾਂਗੇ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-4178 ਸਰਵ ਲੋਕ ਕੰਸਟਰਕਸ਼ਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਮ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458, 905-793-3458.
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਆਸਮਾ ਕਾਦਰੀ ਜੀ ਪਹੁੰਚੇ ਹੋਏ ਨੇ, ਜਿਹੜੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਪ੍ਰੋਫੈਸਰ ਨੇ ਜੀ। ਤੇ ਇਨ੍ਹਾਂ ਨੂੰ ਮੁਹਾਰਤ ਆ ਜੀ, ਇੱਕ ਤਾਂ ਆਪਾਂ ਗੱਲ ਕੀਤੀ ਸੀ ਨਾ ਲੋਕਧਾਰਾ ਦੀ, ਜਿਹੜਾ ਆਪਣਾ ਜੀਵਨ ਜਾਚ ਆ ਜਿਹੜੀ ਆਪਣੇ ਤੋਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ, ਬਜ਼ੁਰਗਾਂ ਤੋਂ ਆਪਣੇ ਤੱਕ ਪਹੁੰਚਦੀ ਹੈ, ਨਾਲ ਦੀ ਨਾਲ ਜਿਹੜੀ ਪੋਇਟਰੀ ਹੈ, ਕਿਸੇ ਵੀ ਗੱਲ ਨੂੰ ਕਾਵਿਕ ਰੂਪ ਦੇ ਵਿੱਚ ਕਹਿਣ ਦੀ ਜਿਹੜੀ ਵਿਧੀ ਹੈਗੀ ਆ, ਤੇ ਨਾਲ ਦੀ ਨਾਲ ਜਿਹੜੇ ਮਸਲੇ ਤੇ ਅਸੀਂ ਜਿਹੜੀ ਸੂਫੀ ਫਿਲਾਸਫੀ ਹੈ ਉਹਦੇ ਵਿੱਚ ਇਹ ਤਿੰਨਾਂ ਗੱਲਾਂ ਦੇ ਵਿੱਚ ਇਹਨੂੰ ਪੰਜਾਬੀ ਦੇ ਵਿੱਚ ਕੀ ਸਮਝਿਆ ਜਾਂਦਾ, ਤੇ ਇਹਦੇ ਬਾਰੇ ਇਹ ਅਕਸਰ ਗੱਲਬਾਤ ਕਰਦੇ ਨੇ। ਇਹ ਜਿਹੜੀ ਇਹਨਾਂ ਦੀ ਪੁਸਤਕ ਹੁਣ ਰਿਲੀਜ਼ ਹੋਣੀ ਹੈ, ਜਿਹਦੇ ਬਾਰੇ ਗੱਲ ਕਰ ਰਹੇ ਸੀ, ਸਿੰਘ ਸਭਾ ਵਾਲਿਆਂ ਨੇ ਰਿਲੀਜ਼ ਕਰਨੀ ਹੈ, ਜ਼ਿਮੀ ਪੁੱਛੇ ਆਸਮਾਨ, ਇਹ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਜੀ। ਇਹ ਐਤਵਾਰ ਨੂੰ ਰਿਲੀਜ਼ ਕਰਨੀ ਹੈ ਜੀ ਪੁਸਤਕ, ਪਰ ਗੁਰਦੁਆਰਾ ਜਿਹੜਾ ਗੁਰੂ ਨਾਨਕ ਮਿਸ਼ਨ ਸੈਂਟਰ ਆ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਪੀਟਰ ਰੋਬਰਟਸਨ ਰੋਡ ਕੋਲ, ਜਿਨ੍ਹਾਂ ਨੂੰ ਹੁਣ ਜਿਹੜਾ ਆਪਾਂ ਐਡਰੈਸ ਨਵਾਂ ਹੁਣ 13 ਗੁਰੂ ਨਾਨਕ ਸਟਰੀਟ ਆ, ਡਿਕਸੀ ਤੇ ਪੀਟਰ ਰੋਬਰਟਸਨ ਕੋਲ, ਉੱਥੇ ਸ਼ਾਮ ਨੂੰ ਆ ਤਿੰਨ ਦਿਨ, ਸ਼ੁੱਕਰਵਾਰ ਸ਼ਨਿਚਰਵਾਰ ਤੇ ਐਤਵਾਰ, ਜਾਣੀ ਅੱਜ ਤੋਂ, ਅੱਜ ਸ਼ੁੱਕਰਵਾਰ, ਅੱਜ ਕੱਲ ਤੇ ਪਰਸੋਂ ਨੂੰ ਸ਼ਾਮ ਨੂੰ 7 ਵਜੇ ਤੁਸੀਂ ਕੋਈ ਵੀ ਸਵਾਲ ਜਵਾਬ ਕਰਨਾ, ਇਹਨਾਂ ਨੂੰ ਇਹਨਾਂ ਦੀ ਗੱਲਬਾਤ ਸੁਣਨੀ ਆ, ਤੁਸੀਂ ਉੱਥੇ ਪਹੁੰਚ ਸਕਦੇ ਹੋ ਜੀ। ਅੱਛਾ, ਇਹ ਜਿਹੜਾ ਮੈਸੇਜ ਆਪਣਾ ਦਿੰਦੇ ਨੇ, ਮੈਸੇਜ ਆਫ ਵਨਨੈਸ, ਇਹ ਉਹੀਓ ਮੈਸੇਜ ਆ ਜਿਹੜਾ ਬਾਬਾ ਫਰੀਦ ਜੀ ਨੇ, ਭਗਤ ਕਬੀਰ ਜੀ ਨੇ, ਬਾਬਾ ਨਾਨਕ ਜੀ ਨੇ ਆਪਣੀ ਬਾਣੀ ਦੇ ਵਿੱਚ ਦਿੱਤਾ। ਹੁਣ ਜਿਹੜੀ ਆਪਾਂ 15-20 ਮਿੰਟ ਪਹਿਲਾਂ ਗੱਲਬਾਤ ਕੀਤੀ ਆ ਡਾਕਟਰ ਸਾਹਿਬ ਨਾਲ, ਉਹਨਾਂ ਨੇ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਬਈ ਧਰਤੀ, ਮਨੁੱਖ, ਅਸੀਂ ਧਰਤੀ ਦੇ ਵਿੱਚੋਂ ਹੀ ਪੈਦਾ ਹੋਏ ਹਾਂ, ਤੇ ਧਰਤੀ ਨੂੰ ਅਸੀਂ ਵੰਡਿਆ ਹੋਇਆ, ਉਹਨੂੰ ਤੁਸੀਂ ਕਿਸੇ ਮਰਜ਼ੀ ਰੂਪ ਦੇ ਵਿੱਚ ਕਹਿ ਲਓ, ਸਾਡੀਆਂ ਈਗੋਜ਼ ਨੇ, ਅਸੀਂ ਅਲੱਗ ਅਲੱਗ ਦੇਸ਼ ਬਣਾ ਲਏ, ਧਰਮਾਂ ਦੇ ਵਿੱਚ ਵੰਡੇ ਗਏ, ਆਪੋ ਆਪਣਾ ਕਲਚਰ ਅਸੀਂ ਆਪਣੇ ਸਿਰ ਤੇ ਚੱਕੀ ਫਿਰਦੇ ਹਾਂ। ਠੀਕ ਹੈ, ਗੱਲ ਦੇ ਕਈ ਪੱਖ ਨੇ, ਸੂਫੀ ਪੱਖ ਆ ਜਿਹੜਾ ਉਹ ਇਹਦੇ ਬਾਰੇ ਬਹੁਤ ਬਹੁਤ ਵਿਆਖਿਆ ਕਰਦਾ, ਪਰ ਮੈਂ ਡਾਕਟਰ ਸਾਹਿਬ ਮੈਂ ਤੁਹਾਨੂੰ ਸਵਾਲ ਕਰਨਾ, ਜਿਹੜੇ ਲਾਈਫ ਸਟਾਈਲ ਤੇ ਹੁਣ ਆਪਾਂ ਪਹੁੰਚ ਗਏ ਜੀ, ਤੁਸੀਂ ਗੱਲ ਕੀਤੀ ਆ, ਪਰ ਸਮੱਸਿਆ ਤਾਂ ਕਈ ਵਾਰ ਇਹ ਵੀ ਆ ਨਾ ਬਈ ਅਸੀਂ ਨਾ ਚਾਹੁੰਦੇ ਹੋਏ ਵੀ ਉਹ ਲਾਈਫ ਸਟਾਈਲ ਸਾਡੇ ਵਿੱਚ ਆ ਜਾਂਦਾ, ਜੋ ਜਿਹੜੇ ਸਿਸਟਮ ਚੋਂ ਅਸੀਂ ਗੁਜ਼ਰ ਰਹੇ ਹਾਂ। ਇੱਕ ਤਾਂ ਹੁੰਦਾ ਨਾ ਵੀ ਅਸੀਂ ਇਨਸਾਨ ਨਾਲੋਂ ਇਨਸਾਨ ਟੁੱਟੇ ਆਪੇ, ਮੈਨੂੰ ਕਿਤੇ ਲੱਗਦਾ, ਮੇਰੀ ਜਿਹੜੀ ਤੁੱਛ ਜੀ ਸਮਝ ਆ, ਵੀ ਅਸੀਂ ਆਪਣੇ ਆਪ ਨਹੀਂ ਟੁੱਟੇ, ਸਾਨੂੰ ਇੱਕ ਵਿਧੀ ਰਾਹੀਂ ਤੋੜਿਆ ਗਿਆ, ਹੌਲੀ 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 ਕਰਕੇ ਇੱਕ ਦੂਜੇ ਨਾਲੋਂ ਸਾਨੂੰ ਤੋੜ ਕੇ, ਅਖੀਰ ਤੇ ਫਿਰ ਸਮਾਜ ਨਾਲੋਂ ਪਰਿਵਾਰ ਨੂੰ ਤੋੜ ਕੇ, ਫਿਰ ਪਰਿਵਾਰ ਦੇ ਵਿੱਚੋਂ ਵੀ ਬੰਦੇ ਨੂੰ ਪਰਿਵਾਰ ਨਾਲੋਂ ਤੋੜ ਕੇ, ਅਖੀਰ ਤੇ ਜਿਹੜੀ ਸਟੇਜ ਦੀ ਤੁਸੀਂ ਗੱਲ ਕੀਤੀ ਸੀ ਵੀ ਜਦੋਂ ਅਲਟੀਮੇਟਲੀ ਬੰਦਾ ਬੰਦੇ ਨਾਲ ਟੁੱਟਦਾ, ਉਹਨੂੰ ਕੋਈ ਕਹਿ ਦਿੰਦਾ ਕੁਦਰਤ ਨਾਲ ਟੁੱਟ ਗਿਆ, ਕੋਈ ਕਹਿੰਦਾ ਰੱਬ ਨਾਲ ਟੁੱਟ ਗਿਆ, ਉਹ ਬੰਦਾ ਜਦੋਂ ਆਪਣੀ ਆਈਡੈਂਟੀਟੀ ਨਾਲ ਟੁੱਟਦਾ, ਉਦੋਂ ਫਿਰ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੁੰਦਾ, ਮੈਂਟਲ ਹੈਲਥ ਇਸ਼ੂਜ਼, ਡਿਪਰੈਸ਼ਨ, ਇਹ ਜਿਹੜੀ ਮਾਡਰਨ ਸੁਸਾਇਟੀ, ਵੈਸਟਰਨ ਸੁਸਾਇਟੀ ਆ, ਇਹਦਾ ਨੈਗੇਟਿਵ ਪੱਖ ਆ ਵੀ ਇਹ ਇੰਨੀ ਕੁ ਨਿੱਘਰ ਗਈ ਆ ਵੀ ਬੰਦਾ ਬੰਦੇ ਨਾਲ ਟੁੱਟ ਗਿਆ, ਬੰਦਾ ਜਿਉਣਾ ਨਹੀਂ ਚਾਹੁੰਦਾ, ਹੈਰਾਨੀ ਦੀ ਗੱਲ ਆ, ਬੰਦਾ ਕਹਿੰਦਾ ਮੈਨੂੰ ਮਰਨ ਦੀ ਇਜਾਜ਼ ਦਿੱਤੀ ਜਾਵੇ, ਬੰਦੇ ਦੇ ਅੰਦਰ ਜਿਹੜੀ ਤੁਸੀਂ ਉਹਨੂੰ ਰੱਬ ਦੀ ਸ਼ਕਤੀ ਕਹੋ, ਕੁਛ ਮਰਜ਼ੀ, ਵਿਗਿਆਨ ਕਹਿੰਦਾ ਵੀ ਅੰਦਰ ਵਾਈਟਲ ਫੋਰਸ ਆ, ਨੇਚਰ ਆ, ਹੈਨਾ, ਤੁਸੀਂ ਆਪਣੇ ਰੂਪ ਚ ਵਿਆਖਿਆ ਕੀਤੀ ਆ ਵੀ ਕੁਦਰਤ ਨੇ ਸਾਨੂੰ ਸਾਹ ਦਿੱਤੇ ਆ, ਮੈਂ ਉਹਨੂੰ ਕਹਿੰਦਾ ਵੀ ਕੁਦਰਤ ਹਰੇਕ ਚੀਜ਼ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ, ਬੰਦਾ ਲੱਖ ਕੋਸ਼ਿਸ਼ ਕਰੇ ਨੱਕ ਬੰਦ ਕਰਦਾ, ਕੁਦਰਤ ਕਹਿੰਦੀ ਤੂੰ ਬੰਦ ਕਿਵੇਂ ਕਰੇਗਾ, ਹਵਾ ਧੱਕੇ ਦੇ ਨਾਲ ਫੇਫੜੇ ਚ ਜਾਊ ਤੇਰੇ, ਅਨਲੈਸ ਬੰਦਾ ਮਰਨਾ ਹੀ ਚਾਹੇ ਫਿਰ ਵੱਖਰੀ ਗੱਲ, ਕੁਦਰਤ ਸਾਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਕੁਦਰਤ ਦੇ ਵਿੱਚ ਲਗਾਤਾਰ ਸਟਰਗਲ ਚੱਲਦਾ, ਜਿਹੜੀਆਂ ਵੀ ਕੁਦਰਤ ਦੇ ਵਿੱਚ ਨਸਲਾਂ ਨੇ ਉਹ ਨਵੇਂ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਅਡੈਪਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੰਘਰਸ਼ ਲਗਾਤਾਰ ਚੱਲਦਾ ਰਹਿੰਦਾ ਕੁਦਰਤ ਦੇ ਵਿੱਚ। ਪਰ ਸਵਾਲ ਇਹ ਹੈ ਵੀ ਹੁਣ ਜਿਹੜਾ ਸਿਸਟਮ ਆ ਇਹਦੇ ਚ ਬੰਦਾ ਆਲੇ ਦੁਆਲੇ ਤੋਂ ਟੁੱਟਿਆ, ਜਿਵੇਂ ਮੈਂ ਕਿਹਾ ਬੰਦਾ ਆਪਣੇ ਆਪ ਨਾਲ ਵੀ ਟੁੱਟ ਗਿਆ। ਦੂਸਰੇ ਪਾਸੇ ਇਹ ਤਾਂ ਬੰਦੇ ਦੀ ਕਹਾਣੀ ਆ, ਸਾਡਾ ਜਿਹੜੀ ਜ਼ਮੀਨ ਆ, ਸਾਡਾ ਜਲ ਆ, ਜੰਗਲ ਆ, ਜੋ ਕੁਝ ਵੀ ਹੈ, ਹੁਣ ਇੰਡੀਵਿਜੁਅਲ ਬੰਦੇ ਨੇ ਤਾਂ ਪੋਲਿਊਟ ਨਹੀਂ ਕੀਤੇ, ਕਿਸਾਨ ਨੇ ਤਾਂ ਪੋਲਿਊਟ ਨਹੀਂ ਕੀਤੇ, ਵਿਗਿਆਨੀ ਨੇ ਪੋਲਿਊਟ ਨਹੀਂ ਕੀਤੇ, ਪੋਲਿਊਟ ਕਿਹਨੇ ਕੀਤੇ ਆ? ਗਰੀਡ ਨੇ, ਕਾਰਪੋਰੇਟਸ ਨੇ, ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਈਵਨ ਇੰਨੀ ਬਰੀਕੀ ਚ ਵੀ ਜੈਨੇਟਿਕਲੀ ਮੋਡੀਫਾਈਡ ਕਰੋਪਸ ਬਣਾ ਦੀਆਂ, ਜਿਹੜੀ ਕੁਦਰਤ ਨੇ ਬਣਾਈ ਹੋਈ ਆ ਬੀਜ, ਉਹਦੇ ਚ ਵੀ ਤਬਦੀਲੀ ਕਰਤੀ, ਹੈਨਾ? ਫਿਰ ਉਹਦੇ ਲਈ ਇੰਡੀਵਿਜੁਅਲ ਰਿਸਪੋਂਸੀਬਲ ਕਿਵੇਂ ਆ? ਮੈਂ ਹੁਣ ਇੱਥੇ ਬੈਠਾ ਰੇਡੀਓ ਕਰ ਰਿਹਾ, ਸਪੋਜ਼ ਕੋਈ ਬੰਦਾ ਉਹ ਆਪਣਾ ਪਾਠ ਪੜ ਰਿਹਾ, ਕੋਈ ਪੁਸਤਕ ਪੜ ਰਿਹਾ, ਕੋਈ ਲੇਡੀ ਘਰ ਦੇ ਵਿੱਚ ਕੰਮ ਕਰ ਰਹੀ, ਉਹ ਤਾਂ ਇੰਡੀਵਿਜੁਅਲ ਆ, ਉਹ ਪਰਿਵਾਰ ਚ ਪੈਦਾ ਹੋਈ ਆ, ਉਹ ਪਰਿਵਾਰ ਵਾਲੇ ਤਾਂ ਇਸ ਤਰ੍ਹਾਂ ਕਦਰਾਂ ਕੀਮਤਾਂ ਆਪਣੀਆਂ ਦੇਣਗੇ, ਜਿਵੇਂ ਤੁਸੀਂ ਕਹਿੰਦੇ ਬਹੁਤ ਚੰਗੀ ਗੱਲ ਆ। ਪਰ ਜਿਹੜਾ ਸਿਸਟਮ ਸਾਡੇ ਚ ਇੰਜੈਕਟ ਕਰ ਰਿਹਾ ਵਿਦਿਆ ਰਾਹੀਂ, ਨਵੀਂ ਵਿਦਿਆ ਰਾਹੀਂ, ਅਸੀਂ ਉਹਨੂੰ ਪਹਿਲਾਂ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਪੜ੍ਹਦੇ ਹਾਂ, ਅਸੀਂ ਵਿਦਿਆ ਹਾਸਲ ਕਰਦੇ ਹਾਂ, ਪਰ 50-60 ਸਾਲ ਬਾਅਦ ਜਾ ਕੇ ਪਤਾ ਲੱਗਦਾ ਵੀ ਜਿਹੜਾ ਕੁਛ ਅਸੀਂ ਪੜ੍ਹਿਆ ਉਹ ਤਾਂ ਨਿਕੰਮਾ ਹੈ, ਹੈਨਾ? ਆਪਾਂ ਹੁਣ ਬਾਬੇ ਫਰੀਦ ਦੀ ਉਹਨਾਂ ਦੀ ਗੱਲਬਾਤ ਕਰਦੇ ਹਾਂ, ਉਹ ਹਿਊਮਨ ਵੈਲਿਊਜ਼ ਨੇ ਜਿਹਦੇ ਨਾਲ ਅਸੀਂ ਜੋੜਦੇ ਹਾਂ, ਪਰ ਜਿਹੜਾ ਕੁਛ ਅਸੀਂ ਪੜ੍ਹਦੇ ਹਾਂ, ਮੈਂ ਬਾਹਲੀਆਂ ਉਦਾਹਰਣਾਂ ਨਹੀਂ ਦੇਣੀਆਂ, ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ, ਪਰ ਫੋਰ ਐਗਜ਼ਾਮਪਲ ਵਿਗਿਆਨ ਵੀ ਕਈ ਵਾਰੀ ਕਹਿੰਦਾ ਬਈ ਠੀਕ ਹੈ ਜੀ ਬੰਦੇ ਨੂੰ ਜਿਉਂਦਾ ਰਹਿਣ ਲਈ ਨਾ, ਮੈਂ ਜਾਣੀ ਜਿਹੜੀ ਸਾਡੇ ਚ ਸਮਝ ਇੰਜੈਕਟ ਕੀਤੀ ਜਾਂਦੀ ਹੈ, ਪੜ੍ਹਾਇਆ ਜਾਂਦਾ, ਮੈਂ ਉਹਦੇ ਵਿਪਰੀਤ ਇੱਕ ਸਮਝ ਦੱਸਣੀ ਚਾਹੁੰਦਾ ਵੀ ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਨਾ ਤਕੜੇ ਤੁਸੀਂ ਤਾਂ ਰਹੋਗੇ, ਸਿਹਤਮੰਦ ਤਾਂ ਰਹੋਗੇ, ਤੁਸੀਂ ਰੋਟੀ ਨਾ ਖਾਓ, ਇੱਥੇ ਕਿਹਾ ਜਾਂਦਾ, ਲੈਕਚਰ ਲਾਇਆ ਜਾਂਦਾ, ਤੁਸੀਂ ਰੋਟੀ ਨਹੀਂ ਖਾਣੀ, ਹਾਲਾਂਕਿ ਬ੍ਰੈਡ ਵੀ ਰੋਟੀ ਦਾ ਰੂਪ ਹੈ ਨਾ, ਬ੍ਰੈਡ ਵਪਾਰਕ ਹੋ ਗਈ, ਰੋਟੀ ਘਰੇ ਬਣਨੀ ਹੈ, ਰੋਟੀ ਚ ਵੱਧ ਤੱਤ ਆ, ਰੋਟੀ ਤਾਜ਼ੀ ਹੈ। ਅੱਛਾ ਤੁਸੀਂ ਜੀ ਫਰੂਟ ਜ਼ਰੂਰ ਖਾਣੇ ਆ, ਸਵੇਰ ਵੀ ਖਾਣੇ, ਸ਼ਾਮ ਨੂੰ ਖਾਣੇ ਆ। ਮੈਂ ਕਹਿੰਦਾ ਸਾਡੇ ਬਜ਼ੁਰਗ, ਮੇਰੇ ਫਾਦਰ 104 ਸਾਲ ਦੇ ਗੁਜਰੇ ਆ, ਕਦੇ ਉਹਨਾਂ ਨੇ ਸੇਬ ਨਹੀਂ ਖਾਧਾ, ਕਦੇ ਕੇਲਾ ਨਹੀਂ ਖਾਧਾ, ਕਦੇ ਕੋਈ ਫੁੱਫੜ ਆ ਜੇ, ਮਾਸੜ ਆ ਜੇ, ਮਾਮਾ ਆ ਜੇ, ਕਦੇ ਸਾਲ ਦੋ। ਅੱਛਾ ਉਹ ਖੇਤਾਂ ਚੋਂ ਚਿੱਬੜ ਖਾਂਦੇ ਸੀ, ਰੋਟੀਆਂ ਖਾਂਦੇ ਸੀ, ਸਾਡੇ ਪਹਿਲਵਾਨ ਦੁੱਧ ਦੇਸੀ ਘਿਓ ਤੇ ਉਹ ਖਾਂਦੇ ਸੀ, ਕਿਸੇ ਨੇ ਚਿਕਨ ਨਹੀਂ ਸੀ ਖਾਧਾ, ਕਿਸੇ ਨੇ ਬੀਫ ਨਹੀਂ ਸੀ ਖਾਧਾ, ਹੈਨਾ? ਅੱਛਾ ਅਲਟੀਮੇਟਲੀ ਉਹ ਸਿੰਪਲ ਚੀਜ਼ਾਂ ਖਾ ਕੇ ਜਿਉਂਦੇ, ਸਾਨੂੰ 100 ਤਰ੍ਹਾਂ ਦੇ ਵਿਟਾਮਿਨ ਦੱਸੇ ਜਾਂਦੇ ਨੇ, ਆਹ ਕੈਲਸ਼ੀਅਮ ਲੈ ਲਓ, ਆਹ ਲੈ ਲਓ, ਜੇ ਆਹ ਨਹੀਂ ਲਓਗੇ ਤਾਂ ਬਿਮਾਰੀ ਹੋ ਜੂ, ਤੇ ਬਿਮਾਰੀਆਂ ਫੇਰ ਵੀ ਇੰਨੀਆਂ ਨੇ, ਬੰਦਾ ਫੇਰ ਵੀ ਮਰ ਜਾਂਦਾ। ਜਾਣੀ ਉਹ ਲਾਈਫ ਸਟਾਈਲ ਸਾਡੇ ਚ, ਮੇਰੇ ਕਹਿਣ ਦਾ ਮਤਲਬ, ਇੰਜੈਕਟ ਕੀਤਾ ਜਾ ਰਿਹਾ, ਤੇ ਫਿਰ ਆਹ ਫਿਲੋਸਫੀ ਤਾਂ ਤੁਹਾਡੇ ਵਰਗਾ ਪ੍ਰੋਫੈਸਰ ਸਾਨੂੰ ਕਿਤੇ ਕੋਈ ਸਾਲ ਭਰ ਦੱਸਦਾ, ਅਡੋਪਟ ਤਾਂ ਅਸੀਂ ਉਹੀ ਲਾਈਫ ਸਟਾਈਲ ਕਰਾਂਗੇ, ਉਹ ਕਿਵੇਂ ਕਰੀਏ ਫਿਰ, ਕਿਵੇਂ ਬੰਦਾ ਕਿੱਧਰ ਜਾਵੇ ਬੰਦਾ?
ਬੜਾ ਬੜਾ ਅੱਛਾ ਤੁਹਾਡਾ ਸਵਾਲ ਹੈ, ਤੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਨਾ ਕਿ ਸਾਡੀ ਲੋਕ ਰੀਤ ਜਵਾਬ ਦਿੰਦੀ ਹੈ, ਇੱਕ ਲੋਕ ਰੀਤ ਵਿੱਚ ਇੱਕ ਕਹਾਣੀ ਹੈ ਕਿ ਧਰਤੀ ਉੱਤੇ ਨਾ ਬੜੀ ਗਰਮੀ ਸੀ, ਇੰਨੀ ਗਰਮੀ ਸੀ ਕਿ ਸਾਹ ਲੈਣਾ ਔਖਾ ਸੀ, ਹਬਸ ਔਰ ਗੁੰਮ ਤੁਸੀਂ ਸਮਝ ਸਕਦੇ ਹੋ ਜਦੋਂ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਕੀ ਹਾਲਤ ਹੁੰਦੀ ਹੈ, ਇੰਨਾ ਹੁੰਮ ਹੋ ਜਾਂਦਾ ਨਾ ਕਿ ਸਾਹ ਆਉਂਦਾ ਨਹੀਂ, ਹਵਾ ਬਿਲਕੁਲ ਬੰਦ ਹੋ ਜਾਂਦੀ ਹੈ, ਹਰ ਜੀ ਇੰਜ ਅਸਮਾਨ ਵੱਲ ਵੇਖਦਾ ਕਿ ਹੁਣੇ ਮੀਂਹ ਪਵੇ, ਹੁਣੇ ਮੀਂਹ ਪਵੇ, ਇਹੀ ਹਾਲਤ ਸੀ। ਅਸਮਾਨ ਦੇ ਉੱਤੇ ਬੱਦਲ ਨੇ, ਬੱਦਲਾਂ ਦੇ ਵਿੱਚ ਇੱਕ ਇੱਕ ਕਣੀ ਹੈ, ਹਰ ਕਣੀ ਥੱਲੇ ਵੇਖਦੀ ਏ ਪਈ, ਉਹਨੂੰ ਨਜ਼ਰ ਵੀ ਆ ਰਿਹਾ ਕਿ ਸਾਰੇ ਦਰਿਆਏ ਨੇ ਪਾਣੀ ਮੰਗਦੇ ਨੇ ਪਏ, ਪਰ ਫਿਰ ਹਰ ਕਣੀ ਸੋਚਦੀ ਏ ਕਿ ਮੈਂ ਤੇ ਨਿੱਕੀ ਜਿਹੀ ਹਾਂ, ਮੈਂ ਕੀ ਕਰ ਸਕਦੀ ਹਾਂ, ਮੈਂ ਤੇ ਬਹੁਤ ਛੋਟੀ ਹਾਂ, ਮੈਂ ਤੇ ਸ਼ਾਇਦ ਥੱਲੇ ਜਾਂਦੀ ਜਾਂਦੀ ਮੁੱਕ ਜਾਵਾਂਗੀ, ਤੇ ਮੈਂ ਕੀ ਕਰਾਂ? ਪਰ ਫਿਰ ਇੱਕ ਕਣੀ ਫੈਸਲਾ ਕਰਦੀ ਏ ਕਿ ਨਹੀਂ, ਕੁਝ ਬਣੇ ਜਾਂ ਨਾ ਬਣੇ ਮੈਂ ਜਾਵਾਂਗੀ। ਜਦੋਂ ਇੱਕ ਕਣੀ ਗਈ ਤੇ ਬਾਕੀ ਵੀ ਇਹੀ ਸੋਚਦੀਆਂ ਸੀ ਪਈਆਂ, ਉਹਦੇ ਪਿੱਛੇ ਦੂਜੀ, ਤੀਜੀ, ਚੌਥੀ, ਔਰ ਫਿਰ ਛਮ ਛਮ ਮੀਂਹ ਪੈਣ ਲੱਗ ਪਿਆ, ਜਲ ਥਲ ਹੋ ਗਿਆ ਸਾਰਾ। ਸਾਨੂੰ ਸ਼ੁਰੂਆਤ ਕਰਨੀ ਪਏਗੀ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਬਾਬਾ ਫਰੀਦ ਨੇ ਲਿਖਿਆ ਕਿ ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲਾਉਣ, ਇੱਕ ਸਰਪਲਸ ਰੱਖ ਕੇ ਬੈਠੇ ਨੇ ਤੇ ਇੱਕ ਦੇ ਕੋਲ ਇੱਕ ਵੇਲੇ ਦੀ ਰੋਟੀ ਵੀ ਨਹੀਂ ਹੈ, ਉਸ ਵੇਲੇ ਦੀ ਸਾਰੀ ਇਕਨੋਮਿਕ ਸਾਡੇ ਸਾਹਮਣੇ ਨਹੀਂ ਰੱਖ ਦਿੱਤੀ? ਅੱਜ ਵੀ ਉਹੀ ਸਾਰਾ ਕੁਛ ਨਹੀਂ ਹੈ? ਬਾਬਾ ਫਰੀਦ ਵੀ ਦਿੱਲੀ ਵਰਗੇ ਵੱਡੇ ਸ਼ਹਿਰ ਚ ਰਹਿ ਕੇ ਮਾਨਤਾ ਖੱਟ ਸਕਦੇ ਸੀ, ਪਰ ਉਹਨੂੰ ਛੱਡਿਆ, ਉਹਨੂੰ ਛੱਡਿਆ ਤੇ ਪਾਕ ਪਤਨ ਆਬਾਦ ਕੀਤਾ ਨਾ। ਬਾਬਾ ਫਰੀਦ ਇੱਕ ਕਣੀ ਸੀ ਨਿੱਕੀ ਜਿਹੀ, ਉਹਦੇ ਕੋਲ ਖਾਜਾ ਨਿਜ਼ਾਮੂਦੀਨ ਆ ਕੇ ਜੁੜੇ,
ਤੇ ਅੱਜ ਖਾਜਾ ਨਿਜ਼ਾਮੂਦੀਨ ਦਾ ਇੱਕ ਇੱਕ ਅੱਖਰ ਸਾਡੇ ਲਈ ਅਨਮੁੱਲਾ ਹੈ। ਇਹੀ ਰੀਤ ਸਾਨੂੰ ਭਗਤ ਕਬੀਰ ਕੋਲ ਨਜ਼ਰ ਆਉਂਦੀ ਹੈ। ਉਹਨਾਂ ਆਪਣੇ ਵਿਹਾਰ ਦਾ ਇਨਕਾਰ ਕੀਤਾ, ਇਹੀ ਸਾਨੂੰ ਚੀਜ਼ ਗੁਰੂ ਨਾਨਕ ਦੇ ਕੋਲ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਜੋ ਗਲਤ ਰਸਮ ਰੀਤਾਂ ਰਿਵਾਜ ਵਹਿਮ ਭਰਮ ਸਭ ਦਾ ਇਨਕਾਰ ਕੀਤਾ, ਕਿਉਂਕਿ ਨਾਨਕ ਨਾਮ ਹੀ ਇਨਕਾਰ ਦਾ ਹੈ। ਨੂਨ ਅਲਿਫ ਕਾਫ ਤਿੰਨੋਂ ਅੱਖਰ ਨਾ ਲਈ ਨੇ, ਸੋ ਜਦੋਂ ਅਸੀਂ ਨਾਨਕ ਕਹਿੰਦੇ ਹਾਂ ਤੇ ਤਿੰਨ ਵਾਰੀ ਚਾਰ ਵਾਰੀ ਤੇ ਨਾ ਪਹਿਲੇ ਹੀ ਅੰਦਰ ਜਾਂਦੀ ਹੈ ਤੇ ਉਹਨੂੰ ਸਮਝਾਂਗੇ ਤੇ ਅਸੀਂ ਵੀ ਨਾ ਕਰਨੀ ਸਿੱਖਾਂਗੇ। ਕੋਈ ਇੱਕ ਸ਼ੁਰੂ ਤੇ ਕਰੇ ਔਰ ਉਹਦੀ ਅਸੀਂ ਇੱਕ ਮਿਸਾਲ ਤੁਹਾਨੂੰ ਦੇ ਸਕਦੇ ਹਾਂ ਕਿ ਜਦੋਂ ਅਸੀਂ ਸ਼ੁਰੂ ਕਰਨੇ ਹਾਂ ਨਾ ਕੋਈ ਕੰਮ, ਉਦੋਂ ਸਾਨੂੰ ਬਹੁਤ ਜ਼ਿਆਦਾ ਮੁਖਾਲਫਤ ਦੇਖਣੀ ਪੈਂਦੀ ਹੈ, ਕਿਉਂਕਿ ਅਸੀਂ ਚੱਲਦੇ ਟੋਰੇ ਤੋਂ ਹਟ ਕੇ ਗੱਲ ਕਰਨੇ ਹਾਂ। ਉਦੋਂ ਥੋੜਾ ਜਿੰਨਾ ਸਾਨੂੰ ਮੁਸ਼ਕਿਲ ਲੱਗਦਾ ਹੈ, ਜਿਹੜੇ ਨਾਲ ਦੇ ਨੇ ਉਹਨਾਂ ਨੂੰ ਵੀ ਓਪਰਾ ਲੱਗਦਾ ਹੈ, ਪਰ ਹੌਲੀ ਹੌਲੀ ਤੁਸੀਂ ਦੇਖੋ ਉਹੀ ਸੌਖਾ ਹੋ ਜਾਂਦਾ। ਜਿਸ ਤਰ੍ਹਾਂ ਸਾਡੀਆਂ ਦੋਸਤਾਂ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਘਰ ਬਿਲਕੁਲ ਸਿੰਪਲ ਤਰੀਕੇ ਨਾਲ ਰਹਿਣਾ, ਜਿੰਨੇ ਆਉਣਾ ਆ ਜਾਏ, ਅਸੀਂ ਜਾਣਾ ਤੇ ਅਸੀਂ ਵੀ ਇੰਜ ਹੀ ਚਲੇ ਜਾਣਾ, ਕੋਈ ਬਹੁਤੇ ਡਰੈਸ ਕੱਢਣ ਦੀ ਤੇ ਤਿਆਰੀਆਂ ਕਰਨ ਦੀ ਤੇ ਅਗਰ ਉਹ ਆਈਆਂ ਨੇ ਤੇ ਕੋਈ ਬਹੁਤ ਲੰਬੀ ਚੌੜੀ ਟੇਬਲ ਭਰਨ ਦੀ ਲੋੜ ਨਹੀਂ ਹੈ। ਚਾਹ ਦਾ ਵੇਲਾ ਤੇ ਚਾਹ ਰੋਟੀ ਦਾ ਵੇਲਾ ਤੇ ਰੋਟੀ ਜੋ ਹੈ ਵੇ ਹਾਜ਼ਰ, ਕਿਉਂਕਿ ਮਿਲਣਾ ਹੈ। ਸ਼ੁਰੂ ਵਿਚ ਸਭ ਨੂੰ ਓਪਰਾ ਲੱਗਾ, ਲੇਕਿਨ ਅੱਜ ਉਹੀ ਸਾਰੀਆਂ ਸਹੇਲੀਆਂ ਸਾਡੀਆਂ ਕਹਿੰਦੀਆਂ ਨੇ ਕਿ ਜਿਸਲੇ ਸੋਚਨੇ ਆ ਨਾ ਕਿ ਆਸਮਾ ਵੱਲ ਜਾਣਾ ਤੇ ਬਸ ਉੱਠ ਕੇ ਨਿਕਲ ਪੈਂਦੀਆਂ ਵਾ। ਸੋ ਅਸੀਂ ਸ਼ੁਰੂ ਤੇ ਕਰੀਏ,
ਬਿਲਕੁਲ ਜੀ ਬਿਲਕੁਲ,
ਕਿਧਰੋਂ ਸ਼ੁਰੂ ਕਰਾਂਗੇ ਤੇ ਫਿਰ ਗੱਲ ਕਿਧਰੇ ਪਹੁੰਚੇਗੀ ਵੀ।
ਬਿਲਕੁਲ ਜੀ। ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ, ਸਵਾਲ ਮੇਰੇ ਕਾਫੀ ਨੇ, ਸਮਾਂ ਵੈਸੇ ਲਿਮਿਟਿਡ ਆ। ਦੇਖੋ ਬਾਬਾ ਨਾਨਕ ਫਰੀਦ ਬਾਬਾ ਕਬੀਰ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ, ਖੈਰ ਵਿਰੋਧ ਉਹਨਾਂ ਦਾ ਮੌਕੇ ਤੇ ਲੋਕਾਂ ਨੇ ਬਹੁਤ ਕੀਤਾ, ਥੋੜਾ ਨਹੀਂ ਕੀਤਾ, ਬਹੁਤ ਜ਼ਿਆਦਾ ਵਿਰੋਧ ਕੀਤਾ ਜੀ। ਅੱਜ ਤੋਂ 500-700 ਬਾਬਾ ਫਰੀਦ ਤਾਂ ਸ਼ਾਇਦ 12ਵੀਂ ਸਦੀ ਦੇ ਵਿੱਚ ਹੋਏ ਨੇ, 800 ਸਾਲ ਬੀਤ ਗਏ ਨੇ ਹਨਾ, ਤੇ ਭਗਤ ਕਬੀਰ ਵੀ ਬਾਬਾ ਨਾਨਕ ਤੋਂ ਕੁਝ ਸਮਾਂ ਪਹਿਲਾਂ ਦੇ ਨੇ, ਕੁਝ ਲੋਕ ਕਹਿੰਦੇ ਨੇ ਸਮਕਾਲੀ ਨੇ। ਇਹ 600 ਸਾਲਾਂ ਦੇ ਵਿੱਚ ਦੁਨੀਆ ਇੰਨੀ ਕੁ ਬਦਲ ਗਈ ਆ, ਤੁਸੀਂ ਇਹਨੂੰ ਪਤਾ ਨਹੀਂ, ਕੁਝ ਲੋਕ ਪੋਜ਼ਿਟਿਵ ਡਿਵੈਲਪਮੈਂਟ ਕਹਿੰਦੇ, ਆਪਣੀ ਆਪਣੀ ਅੱਖਾਂ ਨੇ ਨਾ ਆਪੋ ਆਪਣਾ ਨਜ਼ਰੀਆ, ਕੁਝ ਖੇਤਰ ਦੇ ਵਿੱਚ ਪੋਜ਼ਿਟਿਵ ਡਿਵੈਲਪਮੈਂਟ ਹੋਊਗੀ ਪਰ ਨੈਗੇਟਿਵ ਡਿਵੈਲਪਮੈਂਟ ਵੀ ਹੋਈ ਆ। ਮੈਨੂੰ, ਮੈਂ ਪਾਕਿਸਤਾਨ ਪੰਜਾਬ ਚ ਗਿਆ ਨਹੀਂ ਜੀ, ਪਰ ਪਾਕਿਸਤਾਨ ਪੰਜਾਬ ਵਾਲੇ ਬੋਲੀ ਬੜੀ ਮਿੱਠੀ ਬੋਲਦੇ ਆ, ਸਾਡੇ ਜਿਹੜੇ ਈਸਟਰਨ ਪੰਜਾਬ ਵਾਲੇ ਆ, ਚੜ੍ਹਦੇ ਪੰਜਾਬ ਵਾਲੇ, ਸਾਡੀ ਬੋਲੀ ਥੋੜੀ ਜਿਹੀ ਖੜਵੀ ਹੈ। ਕਿਉਂ ਅਮਰਾਜ ਸਾਹਿਬ ਹੈ
ਜੀ, ਉਹ ਕਹਿੰਦੇ ਤੁਸੀਂ ਠੀਕ ਬੋਲਦੇ
ਹੋ, ਕਿਆ ਬਾਤ ਹੈ, ਫਿਰ ਤਾਂ ਦੂਰ ਦੇ ਸੋਰਸ ਆਪਣੇ ਹੁੰਦੇ, ਪਰ ਸਾਡੇ ਥੋੜਾ ਜਿਹਾ ਇਸ ਤਰ੍ਹਾਂ ਜੀ, ਹੋ ਸਕਦਾ ਮੇਰੇ ਸਰੋਤੇ ਵੀ ਗੁੱਸੇ ਹੋਣ ਮੇਰੇ ਨਾਲ, ਸਾਡੇ ਕੀ ਆ, ਅਸੀਂ ਨਾ ਇੱਕ ਆਪੋ ਆਪਣਾ, ਅਸੀਂ ਬਾਬੇ ਨਾਨਕ ਨੂੰ ਆਪਣੇ ਮੁਤਾਬਕ ਢਾਲ ਲਿਆ। ਬਾਬੇ ਨਾਨਕ ਦੀ ਤਸਵੀਰ, ਜਸਵੰਤ ਸਿੰਘ ਜ਼ਫਰ ਉਹ ਕਵਿਤਾ ਵੀ ਲਿਖਦੇ ਨੇ, ਅਸੀਂ ਬਾਬੇ ਨਾਨਕ ਦੇ ਕੀ ਲੱਗਦੇ ਹਾਂ, ਅਸੀਂ ਬਾਬੇ ਨਾਨਕ ਦਾ ਜਿਹੜਾ ਜਿਹੜਾ ਜਿਹੜੀ ਚੀਜ਼ ਸਾਡੇ ਫਿੱਟ ਆਉਂਦੀ ਆ ਨਾ ਸਾਡੇ ਲਾਈਫ ਸਟਾਈਲ ਦੇ, ਅਸੀਂ ਉਵੇਂ ਬਣਾ ਲਿਆ। ਬਾਬਾ ਨਾਨਕ ਤਾਂ ਉਹਨਾਂ ਨੇ ਅਵਤਾਰਵਾਦ ਦਾ ਵਿਰੋਧ ਕੀਤਾ ਹੈ ਜੀ, ਉਹ ਕਹਿੰਦੇ ਅਵਤਾਰ ਦੇ ਰੂਪ ਚ ਇਸ ਤਰ੍ਹਾਂ ਨੀ ਰੱਬ ਆਉਂਦਾ ਗਾ, ਉਹਨਾਂ ਨੇ ਹੋਰ ਬਹੁਤ ਚੀਜ਼ਾਂ ਦਾ ਵਿਰੋਧ ਕੀਤਾ। ਅਸੀਂ ਬਾਬੇ ਨਾਨਕ ਨੂੰ ਅਵਤਾਰ ਬਣਾ ਕੇ ਫੋਟੋ ਦੇ ਉੱਤੇ ਹਾਰ ਪਾ ਕੇ ਤੇ ਮੱਥਾ ਟੇਕਣ ਲੱਗ ਗਏ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਰਾੜ ਸਾਹਿਬ ਦੱਸ ਦੇਣਗੇ ਮੱਥਾ ਝੁਕਣ ਬਾਰੇ ਕੀ ਕੁਝ ਲਿਖਿਆ, ਅਪਰਾਧੀ ਦੂਣਾ ਨਿਵੇ। ਅੱਛਾ, ਸਾਡੇ ਲੋਕ ਤਾਂ, ਮਾਫੀ ਚਾਹੁੰਦਾ ਦੋਸਤੋ, ਤੁਸੀਂ ਮਤਲਬ ਮੇਰੇ ਅੰਦਰੋਂ ਜਿਹੜਾ ਕੁਝ ਨਿਕਲ ਆਇਆ ਉਹਦੀ ਭਾਵਨਾ ਸਮਝਣ ਦੀ ਕੋਸ਼ਿਸ਼ ਕਰਿਓ। ਮਹਾਤਮਾ ਬੁੱਧ ਗਿਆਨ ਦੀ ਖੋਜ ਦੇ ਵਿੱਚ ਲੋਕਾਂ ਨੂੰ ਜੋ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਸਮਝਣ ਲਈ ਵੀ ਇਹਨਾਂ ਦਾ ਕਾਰਨ ਕੀ ਆ, ਕਿਉਂ ਦੁੱਖ ਕਿੱਥੋਂ ਪੈਦਾ ਹੁੰਦੇ ਨੇ, ਉਹਨਾਂ ਨੇ ਆਪਦਾ ਰਾਜਮਹਿਲ ਛੱਡਤਾ ਹੈ ਜੀ, ਬਾਹਰ ਬਾਹਰ ਘਰ ਤੋਂ ਬਾਹਰ ਗਿਆਨ ਹਾਸਲ ਕਰਨ ਲਈ ਸਾਡੇ ਲੋਕਾਂ ਨੇ ਬੁੱਧ ਦੇ, ਅੱਛਾ ਉਹ ਬਾਹਰ ਜਦੋਂ ਜਾਣਾ ਭੁੱਖਾ ਵੀ ਰਿਹਾ ਉਹ ਮਹਾਤਮਾ ਬੁੱਧ ਹੈ ਜੀ, ਸਾਡੇ ਲੋਕਾਂ ਨੇ ਬੁੱਧ ਦਾ ਵੱਡੇ ਸਾਰੇ ਢਿੱਡ ਵਾਲਾ ਬੁੱਤ ਬਣਾ ਕੇ ਘਰ ਦੇ ਮੂਹਰੇ ਟਿਕਾਤਾ, ਮਤਲਬ ਬਾਬੇ ਨਾਨਕ ਦਾ ਹੀ ਵਿਚਾਰ ਵੀ ਵਿਰੋਧ ਤੇ ਬੁੱਧ ਦਾ ਵੀ ਵਿਰੋਧ। ਉਹ ਕਹਿੰਦੇ ਗੱਲਾਂ ਨਾ ਸਿਰਫ ਗੱਲਾਂ ਕਰਨ ਲਈ ਨੇ, ਠੋਸ ਜਿਹੜੀ ਗੱਲ, ਤੁਹਾਡੀ ਗੱਲ ਬਹੁਤ ਵਧੀਆ, ਵਿਗਿਆਨ ਵੀ ਇਹੀ ਕਹਿੰਦਾ, ਵਿਗਿਆਨ ਕਹਿੰਦਾ ਨਿਊਕਲੀਅਸ ਐਟਮ ਆਪਾਂ ਕਿੰਨੀ ਆਲਾ ਦੁਆਲਾ ਇਹਦੇ ਵਿੱਚ ਦੇਖ ਬਹੁਤ ਹੀ ਮਾਈਨਿਊਟ ਪਾਰਟੀਕਲ ਐਟਮ ਉਹਦੇ ਵਿਚ ਵੀ ਅੱਗੇ ਜਿਹੜਾ ਨਿਊਕਲੀਅਸ ਆ ਦੇਖੋ ਆਲੇ ਦੁਆਲੇ ਇਲੈਕਟ੍ਰੋਨ ਘੁੰਮ ਰਹੇ ਨੇ ਨਿਊਕਲੀਅਸ ਦੇ ਵਿਚ ਵੀ ਨਿਊਟ੍ਰੋਨ ਤੇ ਪ੍ਰੋਟੋਨ ਪਏ ਨੇ ਹੈਨੀ ਨਿਊਕਲੀਅਰ ਪਾਵਰ ਦੀ ਗੱਲ ਕਰਦੇ ਆ ਇੰਨੀ ਸ਼ਕਤੀ ਆ ਪਦਾਰਥ ਦੇ ਵਿਚ ਵੀ ਹੈਨਾ ਵਿਚਾਰ ਚ ਬਹੁਤ ਸ਼ਕਤੀ ਆ ਫਿਰ ਸਾਨੂੰ ਫਿਲੋਸਫਰ ਕਹਿੰਦੇ ਨੇ ਵੀ ਜਦੋਂ ਵਿਚਾਰਕ ਸ਼ਕਤੀ ਆ ਜਿਹੜੀ ਵਿਚਾਰਾਂ ਦੀ ਇਹ ਜਦੋਂ ਨਾ ਕੋਈ ਸਟੇਜ ਆ ਜਾਂਦੀ ਆ ਇਹ ਇੰਨੀ ਤੇਜ਼ ਹੋ ਜਾਂਦੀ ਹੈ ਨਾ ਕਈ ਵਾਰੀ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਉਦੋਂ ਸੋਸਾਇਟੀ ਦੀ ਸਾਰੀ ਦੀ ਨਾ ਇਹ ਕਰੈਕਟਰਿਸਟਿਕ ਬਦਲ ਦਿੰਦੀ ਹੈ ਨਵੀਂ ਸੋਸਾਇਟੀ ਆ ਜਾਂਦੀ ਹੈ ਹੈਨਾ ਪਰ ਲੋਕ ਫਿਰ ਵੀ ਸੋਚਦੇ ਨੇ ਉਹ ਕਹਿੰਦੇ ਜਿਹੜੀਆਂ ਕਿਤਾਬਾਂ ਇਹ ਤਾਂ ਪੜ੍ਹਨ ਵਾਸਤੇ ਹੁੰਦੀਆਂ ਨੇ ਸਾਡੇ ਨਾ ਬਾਬੇ ਨਾਨਕ ਬਾਰੇ ਇੱਕ ਬਰਾੜ ਸਾਹਿਬ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਚਾਰ ਕਰਨਾ ਪਰ ਸਾਡੇ ਲੋਕ ਪਤਾ ਕੀ ਕਹਿੰਦੇ ਆ ਕਹਿੰਦੇ ਵਿਦਿਆ ਵਿਚਾਰੀ ਤਾਂ ਵਿਚਾਰੀ ਜੀ ਪੜ੍ਹਿਆ ਲਿਖਿਆ ਬੰਦੇ ਨੂੰ ਕੌਣ ਪੁੱਛਦਾ ਉਹ ਸਿੱਧਾ ਹੀ ਕਹਿੰਦੇ ਨੇ ਜੀ ਕਹਿੰਦੇ ਮਾਸਟਰ ਨੂੰ ਕੌਣ ਪੁੱਛਦਾ ਹਾਲਾਂਕਿ ਮਾਸਟਰ ਨੇ ਸਾਰੇ ਪਿੰਡ ਦੀ ਸਾਰੇ ਬੱਚਿਆਂ ਦਾ ਫਿਊਚਰ ਬਦਲਣਾ ਕਹਿਣਗੇ ਮਾਸਟਰ ਕਿਹੜਾ ਤਾਂ ਮੁਰਲੀ ਮਹਿਕਮਾ ਕਹਿੰਦੇ ਸਾਡੇ ਵੀ ਇਹਨਾਂ ਦਾ ਕੋਈ ਅਸਰ ਨਹੀਂ ਇਹ ਜੇ ਲੋਕਾਂ ਨੂੰ ਅੱਛਾ ਵੱਡੀ ਗੱਲ ਆ ਨਾ ਜਿਹੜੀ ਵੱਡੀ ਟ੍ਰੈਜਡੀ ਆ ਉਹ ਬਹੁ ਗਿਣਤੀ ਲੋਕਾਂ ਦੀ ਉਹ ਜਿਹੜੇ ਇਹ ਜੇ ਲੋਕਾਂ ਦੀ ਬਹੁ ਗਿਣਤੀ ਹੋ ਗਈ ਉਹ ਫਿਰ ਜਿਹੜੀ ਸਿਆਣਪ ਆ ਇੰਟਲੈਕਟ ਆ ਟੈਲੈਂਟ ਆ ਸੋਚਣ ਦੀ ਪ੍ਰਵਿਰਤੀ ਆ ਜਿਹੜੀ ਬੰਦੇ ਚ ਉਹਨੂੰ ਚੈਲੰਜ ਕਰਦੇ ਨੇ ਉਹ ਕਹਿੰਦੇ ਤੂੰ ਸੋਚ ਕੇ ਦਿਖਾ ਤੂੰ ਬੋਲ ਕੇ ਵਿਖਾ ਹਰ ਇੱਕ ਥਾਂ ਚੈਲੰਜ ਹੋ ਰਿਹਾ
ਸ਼ਰਮ ਜੀ ਮਿੰਟ ਦੇਣਾ ਤੁਹਾਡੀਆਂ ਗੱਲਾਂ ਨੂੰ ਵੱਡੀਆਂ ਕਰਨ ਲੱਗਾ
ਹਾਂਜੀ
ਇਹ ਤਾਂ ਜਿਹੜਾ ਵਿਸ਼ਰਾਮ ਚੰਦ ਨੇ ਵਿਦਿਆ ਵਿਚਾਰੀ ਤਾਂ
ਹਾਂਜੀ
ਪਰਉਪਕਾਰੀ ਜੇ ਤੂੰ ਪਰਉਪਕਾਰ ਕਰਦਾ ਤਾਂ ਵਿਦਿਆ ਵਿਚਾਰੀ ਨਹੀਂ ਤੇ ਵਿਦਿਆ ਪੜ੍ਹਨ ਦਾ ਕੋਈ ਫਾਇਦਾ
ਮੈਂ ਹੋਰ ਸਮਝਾਂ ਜੇ ਵਿਦਿਆ ਨੂੰ ਵਿਚਾਰ ਕਰਾਂਗੇ ਆਪਾਂ ਫੇਰ ਪਰਉਪਕਾਰ ਹੋਊਗਾ
ਨਹੀਂ
ਜੇ ਨਹੀਂ ਵਿਚਾਰਾਂਗੇ ਪਰਉਪਕਾਰ ਨਹੀਂ ਹੋਣਾ ਹਾਂਜੀ
ਜੇ ਪਰਉਪਕਾਰੀ ਵਿਦਿਆ ਪੜ੍ਹ ਕੇ ਪਰਉਪਕਾਰੀ ਬਣਿਆ ਤਾਂ ਵਿਦਿਆ ਵਿਚਾਰੀ ਹੈ ਨਹੀਂ ਤਾਂ ਵਿਚਾਰਨ ਦਾ ਪੜ੍ਹਨ ਦਾ ਕੋਈ ਫਾਇਦਾ ਨਹੀਂ ਦੂਜੀ ਗੱਲ ਤੁਹਾਡਾ ਹੋਰ ਗੱਲ
ਹਾਂਜੀ
ਤੁਸੀਂ ਮੂਲ ਮੰਤਰ ਵੇਖੋ
ਹਾਂਜੀ
ਉਹ ਚ ਨਿਰਭਉ ਪਹਿਲਾਂ ਆਉਂਦਾ ਨਿਰਵੈਰ ਬਾਅਦ ਚ ਆਉਂਦਾ
ਹਾਂਜੀ
ਸਾਰੀਆਂ ਬਿਮਾਰੀਆਂ ਸਾਡੇ ਮਨ ਤੋਂ ਸਰੀਰ ਨੂੰ ਜਾਂਦੀ ਕੋਈ ਬਿਮਾਰੀ ਸਰੀਰ ਤੋਂ ਮਨ ਨੂੰ ਨਹੀਂ ਜਾਂਦੀ
ਹਾਂਜੀ
ਇਹ ਸਾਇੰਸ ਵੀ ਇਹੀ ਕਹਿੰਦੀ ਹੈ
ਹਾਂਜੀ
ਤੇ ਬਾਬਾ ਨਾਨਕ ਬਾਬਾ ਫਰੀਦ ਕਬੀਰ ਸਾਹਿਬ ਇਹ ਬੰਦੇ ਨੂੰ ਨਿਰਭਉ ਬਣਾਉਂਦੇ ਆ
ਹਾਂਜੀ
ਜੋ ਕਹਿੰਦੇ ਨੇ ਤੂੰ ਰੱਬ ਦਾ ਰੂਪ ਬਣ ਗਿਆ ਬਾਈ ਤੂੰ ਡਰ ਨਾ ਕਿਸੇ ਤੋਂ ਜਿਹੜਾ ਬੰਦਾ ਡਰਦਾ ਨਹੀਂ ਉਹ ਵੈਰ ਵੀ ਨਹੀਂ ਕਰਦਾ
ਹਾਂਜੀ
ਤੇ ਜਿਹੜਾ ਬੰਦਾ ਡਰਦਾ ਨਹੀਂ ਉਹ ਕੁਝ ਹਾਸਲ ਵੀ ਕਰਦਾ
ਬਿਲਕੁਲ
ਸੋ ਇਹ ਥੋੜੀ ਜਿਹੀ ਗੱਲ ਤੁਹਾਡੀ ਵੱਡੀ ਕਰਤੀ
ਹਾਂਜੀ
ਹਾਂਜੀ
ਹਾਂਜੀ ਡਾਕਟਰ ਸਾਹਿਬ
ਹਾਂਜੀ ਉਹ ਜਵਾਬ ਤੇ ਦੇ ਦਿੱਤਾ ਗੁਰਚਰਨ ਹੋਰਾਂ ਨੇ ਬਾਕੀ ਸਾਨੂੰ ਇੰਨਾ ਪਤਾ ਹੈ ਕਿ ਕਿਸੇ ਦੇ ਗਲਤ ਕਹਿਣ ਦੇ ਨਾਲ ਜਾਂ ਕਿਸੇ ਦੇ ਕੁਛ ਖਾਸ ਇਮੇਜ ਬਣਾ ਦੇਣ ਦੇ ਨਾਲ ਕੁਝ ਨਹੀਂ ਬਣਦਾ ਜਿੱਥੇ ਇੱਕ ਗਲਤ ਸੋਚ ਚੱਲ ਰਹੀ ਹੈ ਜੇ ਅਸੀਂ ਉਹਦੇ ਸਾਹਮਣੇ ਠੀਕ ਸੋਚ ਨਾ ਰੱਖੀ ਤੇ ਫਿਰ ਇਹਦਾ ਮਤਲਬ ਹੈ ਅਸੀਂ ਆਪਣਾ ਕੰਮ ਨਹੀਂ ਕੀਤਾ
ਬਿਲਕੁਲ
ਸੋ ਸਾਨੂੰ ਆਪਣੇ ਹਿੱਸੇ ਦਾ ਕੰਮ ਕਰਨਾ ਹੈ ਇਹ ਕਿਤਾਬ ਜਿਹੜੀ ਤੁਹਾਡੇ ਸਾਹਮਣੇ ਪਈ ਹੈ ਜਿਵੇਂ ਪੁੱਛੇ ਅਸਮਾਨ ਇਹ ਕਿਵੇਂ ਲਿਖੀ ਗਈ ਇਹਦੀ ਕਹਾਣੀ ਹੈ
ਹਾਂਜੀ
ਸਾਡੇ ਕੋਲ ਲਾਹੌਰ ਨਜ਼ਮ ਹੁਸੈਨ ਸੈਯਦ ਹੋਰਾਂ ਦੀ ਸੰਗਤ ਹੈ
ਹਾਂਜੀ
ਜਿਹੜੀ ਕਿ ਪਿਛਲੇ 50 ਸਾਲ ਤੋਂ ਚੱਲ ਰਹੀ ਹੈ ਹਰ ਹਫ਼ਤੇ ਕਿਸੇ ਇੱਕ ਸ਼ਬਦ ਇੱਕ ਸ਼ਲੋਕ ਇੱਕ ਕਾਫੀ ਨੂੰ ਵਿਚਾਰਿਆ ਜਾਂਦਾ ਹੈ ਪੜ੍ਹਿਆ ਜਾਂਦਾ ਹੈ ਫਿਰ ਉਹਨੂੰ ਸਾਰੇ ਉਹਦੇ ਬਾਰੇ ਵੇਰਵਾ ਕਰਦੇ ਨੇ ਆਪਣਾ ਆਪਣਾ ਫਿਰ ਉਹਦੇ ਬਾਅਦ ਨਜ਼ਮ ਸਾਹਿਬ ਨੇ ਉਹਦੀ ਕੰਪੋਜੀਸ਼ਨ ਬਣਾਈ ਹੁੰਦੀ ਉਹਨੂੰ ਗਾਇਆ ਜਾਂਦਾ ਫਿਰ ਲੰਗਰ ਸਾਂਝਾ ਕੀਤਾ ਜਾਂਦਾ ਪਹਿਲੇ ਤੇ ਤੁਸੀਂ ਇਹ ਦੱਸੋ ਤੁਸੀਂ ਸੁਣਿਆ ਕਦੀ ਕਿ 50 ਸਾਲ ਤੋਂ ਕੋਈ ਬੰਦਾ ਆਪਣੇ ਘਰ ਬੂਆ ਖੋਲ ਕੇ
ਹਾਂਜੀ
ਸਾਰਿਆਂ ਦੀ ਸੇਵਾ ਪਿਆ ਕਰਦਾ ਤੁਸੀਂ ਸੁਣਿਆ ਕਦੇ
ਇਹੀ ਤਾਂ ਅਸਲੀ ਸੰਗਤ ਜਿਹਨੂੰ ਕਹਿੰਦੇ
ਆ ਇਹ ਸੰਗਤ
ਹਾਂਜੀ ਹਾਂਜੀ
ਸੋ ਇਹ ਸੰਗਤ ਦੇ ਵਿੱਚ ਕਿੰਨੇ ਜੀ ਜੁੜੇ ਉਸੇ ਸੰਗਤ ਵਿੱਚ ਬਹਿ ਕੇ ਹੀ ਅਸੀਂ ਗ੍ਰੰਥ ਸਾਹਿਬ ਨੂੰ ਪੜ੍ਹਿਆ ਉਹਦੇ ਵਿੱਚ ਜਦੋਂ ਅਸੀਂ ਗੁਰੂ ਨਾਨਕ ਦੇ ਸ਼ਬਦਾਂ ਨੂੰ ਪੜ੍ਹ ਰਹੇ ਸਾਂ ਤੇ ਪੜ੍ਹਦਿਆਂ ਪੜ੍ਹਦਿਆਂ ਵਿੱਚ ਕੋਈ ਕਹਿ ਲੋ ਕਿ ਥੋੜੀ ਸਮਝ ਬਣਨੀ ਤੇ ਅਸਾਂ ਕਿਸੇ ਸ਼ਬਦ ਤੇ ਵਿਚਾਰ ਲਿਖਣੇ ਫਿਰ ਲਿਖ ਕੇ ਨਜ਼ਮ ਸਾਹਿਬ ਦੇ ਨਾਲ ਸਾਂਝੇ ਕਰਨੇ ਕਿ ਭਈ ਇਹ ਸੰਗਤ ਵਿੱਚੋਂ ਸਮਝ ਬਣੀ ਹੈ ਉਹਨਾਂ ਨੇ ਵੀ ਪੜ੍ਹਨਾ ਉਹ ਹੌਲੀ ਹੌਲੀ ਜੁੜਦੇ 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 ਕਿਤਾਬ ਬਣ ਗਈ ਠੀਕ ਹੈ ਸੋ ਅਸੀਂ ਅਗਰ ਇੱਕ ਚੀਜ਼ ਨੂੰ ਕਹਿ ਰਹੇ ਹਾਂ ਕਿ ਇੱਕ ਗਲਤ ਇਮੇਜ ਜਾਂ ਗਲਤ ਸੋਚ ਸਿਸਟਮ ਦੇ ਵਿੱਚ ਹੈ ਜਿਹਦੀ ਵੀ ਬਣਾਈ ਹੋਈ ਹੈ ਸਾਨੂੰ ਉਹ ਗਲਤ ਲੱਗ ਰਹੀ ਦੂਜੇ ਬੰਦੇ ਨੂੰ ਠੀਕ ਲੱਗ ਰਹੀ ਹੈ ਸਾਡਾ ਕੰਮ ਹੈ ਕਿ ਅਸੀਂ ਬਜਾਏ ਇਹਦੇ ਕਿ ਉਹਨੂੰ ਕਹੀਏ ਕਿ ਉਹ ਸੋਚ ਗਲਤ ਹੈ ਅਸੀਂ ਇੱਕ ਠੀਕ ਸੋਚ ਨਾਲ ਰੱਖ ਦਈਏ ਪੜ੍ਹਨ ਵਾਲੇ ਆਪੇ ਸਮਝ ਜਾਣਗੇ
ਬਿਲਕੁਲ
ਤੇ ਗੁਰੂ ਨਾਨਕ ਜੀ ਦੀ ਫਿਲੋਸਫੀ ਤੇ ਸਮਝ ਆਉਂਦੀ ਹੈ ਜਦੋਂ ਉਹ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੀ ਉਹ ਕਿਆ ਰੀਸ ਜਿੱਥੇ ਨੀਚ ਸੰਭਾਲੀਅਨ
तिथे नदर तेरी बख्शीस। बाबा माया रचना तो अंधे नाम विसारिया ना तिसे ना ओ। जिड़ा अन्ना है ना ओदे ले ना चंगी सोच ते ना मंदी सोच है, ओदे ले सिर्फ मैं। पर जे किसे दे कुल सोच है और वो गलत है ते असी ओदे सामने जदो ठीक सोच रखी ते कुछ वेला लंगन तो बाद ओने वो सोच अपना लेनी।
बिल्कुल
मैं ने नहीं अपनानी।
हाँ जी।
और मैं कितों आई है वो माया तो आई है ते माया धोखा है। ते जे असी आप धोखा खा रहे हैं और धोखा खाना चाहने हैं ते फिर ये ते साड़ी अपनी मर्जी है।
बिल्कुल बिल्कुल थोड़ी गल बिल्कुल ठीक है जी। जिन्ने दुनिया के महान विद्वान हुए ने जी उन्होंने यही कहा बई जे जे बंदा ए मान ले ना मैनू कुछ नहीं पता उन्हू पता ही तां लगदा नॉलेज दे ज्ञान दे सफर ते पैंदा ते जिवे जिवे ज्ञान हासिल हुंदा बंदे नू अपनी अज्ञानता बारे पता लगदा है मैनू तां कुछ भी नहीं पता बस इस रस्ते ते जिहड़ा चलदा जी ओहो ही कुछ ना कुछ भाल करदा ओह संतुष्ट रहिंदा ओह फिर जदों मरन लगदा मैनू लगदा ओहनू घट्टो घट्ट इस गल दा अहसास हुंदा वी मैं बाकियां वांगू अंध मतलब जिहड़ा हैगा ना अंधेरा नहीं ढोया है ना।
एक्चुअली ना जिदे कोल ज्ञान होंदा ना
हाँ जी
वो मरदा ही नहीं है
या तुसी कह सकदे हो विचारां दे रूप च आउंदा
रहिंदा वो हमेशा जीउंदा और ओनू पता होंदा कि मैं नहीं जा रहा।
हाँ जी।
ए जो दे जो मिट्टी जा रही है इन्हें ते जाना ही सी क्योंकि ये ते है ही नहीं से
नेचर आ जी
सो हमेशा रहिंदा है। साडा एक वड्डा पुआड़ा है इस वेले बोली दा भी है।
हाँ जी।
कि असी बोली उत्ते माण नहीं करते।
हाँ जी।
असी बोली नाल प्यार नहीं करते बोली जेड़ी सानू जोड़दी है पई।
हाँ जी।
तुसी कैनेडा बैठे हो असी पाकिस्तान बैठे हां एही सारा सिस्टम है जिन्ने सानू जोड़िया है।
हाँ जी।
एथे बह के असी अपने वार्तालाप राही किन्ने स्रोतियां नाल पे जुड़ने हां।
बिल्कुल जी स्नेहा आई जांदे मैनू बडवाल साहब दा स्नेहा पहला प्रोफेसर जसवंत सिंह दा स्नेहा आया। हाँ जी
तुसी पढ़ लो।
नहीं जी नहीं कोई नहीं बस समा अपना एक मिनट ही रह गया जी होर।
ठीक है। तो सानू लगदा कि सानू बोली नू भी देखण दी समझण दी और पछाणन दी लोड़ है ते सुरजीत पात्र होरां दीआं कुछ लाइनां
ने। हाँ जी हाँ जी बिल्कुल।
नजर लगी पंजाब नू इहदी नजर उतारो।
हाँ जी।
नजर लगी पंजाब नू इहदी नजर उतारो ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਵਿਚ ਸਾੜੋ ਜਿਵੇਂ ਅਸੀਂ ਕਰਦੇ ਹੁੰਦੇ ਹਾਂ ਸਿਰ ਤੋਂ ਵਾਰੋ ਵਾਰ ਕੇ ਅੱਗ ਵਿਚ ਸਾੜੋ ਮਿਰਚਾਂ ਜ਼ਹਿਰੋਂ ਕੌੜੀਆਂ ਮਿਰਚਾਂ ਸਰਸੜੀਆਂ ਕਿਧਰੋਂ ਲੈਣ ਨਾ ਜਾਣੀਆਂ ਵਿਹੜੇ ਵਿਚ ਬਣੀਆਂ ਪਹਿਲੀ ਪਹਿਲੀ ਫਸਲ ਇਹਨਾਂ ਦੀ ਉਦੋਂ ਲੱਗੀ ਪਹਿਲੀ ਪਹਿਲੀ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ।
ਬਿਲਕੁਲ ਬਿਲਕੁਲ ਸੱਚਾਈ ਹੈ ਜੀ ਤੁਹਾਡੀ ਇਹ ਜੀ ਮਾਨਸਿਕ ਗੁਲਾਮੀ ਆ ਮੈਂਟਲ ਸਲੇਵਰੀ ਅਸੀਂ ਜਦੋਂ ਸਾਹਮਣੇ ਪੰਜਾਬੀ ਖੜਾ ਹੋਵੇ ਤੇ ਉਹਦੇ ਨਾਲ ਇੰਗਲਿਸ਼ ਬੋਲੀਏ ਟੇਡੀ ਮੇਡੀ ਫਿਰ ਬਿੰਗੀ ਟੇਡੀ ਇੰਗਲਿਸ਼ ਮੁੱਕ ਜਾਏ ਹਿੰਦੀ ਬੋਲੀਏ ਐਂਡ ਉੱਥੇ ਇਹ ਮਾਨਸਿਕ ਗੁਲਾਮੀ ਆ। ਡਾਕਟਰ ਸਾਹਿਬ ਤੁਸੀਂ ਸਟੂਡੀਓ ਦੇ ਵਿਚ ਆਏ ਬਿਜ਼ੀ ਸਕੈਜੂਲ ਦੇ ਵਿਚ ਸਮਾਂ ਕੱਢ ਕੇ ਗੱਲਾਂ ਤੁਹਾਡੇ ਨਾਲ ਬਹੁਤ ਕਰਨੀਆਂ ਸੀ ਪਰ ਸਮਾਂ ਥੋੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਮੈਂ ਚਾਹੂੰਗਾ ਬਰਾੜ ਸਾਹਿਬ ਤੁਸੀਂ ਦੱਸੋ ਪੁਸਤਕ ਆ ਜਿਹੜੀ ਇਹ ਜ਼ਿਮੀ ਪੁੱਛੇ ਆਸਮਾਨ ਡਾਕਟਰ ਸਾਹਿਬ ਦੀ ਪੁਸਤਕ ਆ ਕਿਹੜੇ ਟਾਈਮ ਕਦੋਂ ਰਿਲੀਜ਼ ਕਰ ਰਹੇ ਹੋ
ਇਹ ਜੀ ਐਤਵਾਰ ਨੂੰ ਆਪਣੇ 22 ਤਰੀਕ ਹੈ ਸੰਡੇ
ਹਾਂਜੀ
ਤੇ ਇਹ ਟੋਰ ਬ੍ਰਹਮ ਰੋਡ ਦਾ ਐਡਰੈਸ 79 ਆਪਣਾ ਇੱਕ ਮਿੰਟ ਕੱਢ ਲਈਏ ਜੀ
ਟੋਰ ਬ੍ਰਹਮ ਸਟੀਲ ਦੇ ਇੰਟਰਸੈਕਸ਼ਨ
ਹਾਂਜੀ ਮੈਂ ਐਗਜੈਕਟ ਦੱਸ ਦਿੰਦਾ 7079 ਟੋਰ ਬ੍ਰਹਮ ਹੈ ਜੀ
ਹਾਂਜੀ
ਤੰਦੂਰੀ ਨਾਈਟਸ ਉੱਥੇ 1 ਤੋਂ 3 ਵਜੇ ਤੱਕ ਫੰਕਸ਼ਨ ਹੈ ਜੀ ਡਾਕਟਰ ਸਾਹਿਬ ਆਪਣੇ ਮੈਂ ਵੀ ਉੱਥੇ ਹੋਊਂਗਾ ਜੀ
ਨੰਬਰ ਤੁਹਾਡਾ
ਮੇਰਾ 6479663132 6479963231
ਤੇ ਦੋਸਤੋ ਤੁਸੀਂ ਡਾਕਟਰ ਆਸਮਾ ਕਾਦਰੀ ਜੀ ਨੂੰ ਸੁਣਨਾ ਫਿਰ ਤੁਸੀਂ ਪੀਟਰ ਆਬਸਨ ਤੇ ਡਿਕਸੀ ਦੇ ਇੰਟਰਸੈਕਸ਼ਨ ਤੇ ਜਿਹੜਾ ਗੁਰੂ ਨਾਨਕ ਸਟਰੀਟ ਤੇ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਨੇ ਉੱਥੇ ਤੁਸੀਂ ਹਰ ਰੋਜ਼ ਸ਼ਾਮ ਨੂੰ 7 ਵਜੇ 3 ਦਿਨ ਅੱਜ ਕੱਲ ਨੂੰ ਤੇ ਪਰਸੋਂ
ਮੰਡੇ ਵੀ
ਹਾਂਜੀ ਸੋਰੀ ਅੱਜ ਕੱਲ ਨੂੰ ਪਰਸੋਂ ਨੂੰ ਫਰਾਈਡੇ ਸੈਟਰਡੇ ਸੰਡੇ ਐਂਡ ਮੰਡੇ 4 ਦਿਨ ਤੁਸੀਂ ਮਿਲ ਸਕਦੇ ਹੋ ਜੀ ਇਹਨਾਂ ਦੀ ਗੱਲਬਾਤ ਸੁਣੋ ਡਾਕਟਰ ਸਾਹਿਬ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੈਨੂੰ ਪਤਾ ਬਹੁਤ ਬਿਜ਼ੀ ਹੋ ਜੀ, ਤੇ ਬਿਜ਼ੀ ਸਕੇਡਿਊਲ ਚ ਸਮਾਂ ਕੱਢਿਆ, ਮਿਹਰਬਾਨੀ ਬਹੁਤ,
ਤੁਹਾਡਾ ਬਹੁਤ ਸ਼ੁਕਰੀਆ, ਸੁਣਨ ਵਾਲਿਆਂ ਦਾ ਬਹੁਤ ਸ਼ੁਕਰੀਆ,
ਮਿਹਰਬਾਨੀ ਜਰਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਮਿਹਰਬਾਨੀ ਬਹੁਤ ਬਹੁਤ। ਤੇ ਬਰਾੜ ਸਾਹਿਬ ਦਾ ਨੰਬਰ ਦਿੱਤਾ, ਤੇ ਬਾਅਦ ਚ ਤੁਸੀਂ ਕੋਈ ਸਪੋਜ਼ ਕੋਈ ਗੱਲਬਾਤ ਕਰਨੀ ਉਹਨਾਂ ਦਾ ਨੰਬਰ ਭੁੱਲ ਜੇ, ਤੇ ਮੇਰਾ ਨੰਬਰ ਤੁਹਾਨੂੰ ਪਤਾ ਹੀ ਹੈ 647-384-36-36, ਰਾਣਾ ਜੀ ਦਾ ਨੰਬਰ 905-915-84-84 ਹੈ। ਮਿਹਰਬਾਨੀ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ